ओंकार सतनाम कर्ता पुरुष निर्भव निर्वैर अकाल मूरत अजूनी सैभं गुर प्रसाद जाप याद सच जोगाद सच है भी सच नानक होसी भी सच एक अदुती गुरु नानक देवा ओंकार गुर अंगद अभेवा सतनाम गुर अमर प्यारे करता रामदास गुरबारे पुरख श्री अर्जन सुखदानी निरपो हर गोबिंद गुण खानी निर्वैर गुरु है श्री हर राय अकाल मूरत हर कृष्ण त्याय अजूनी तेग बहादुर राय सह भंग गुरदशमेश सहाय गुर प्रसाद ग्रंथ गुर ज्ञाना वाहि गुरु बंदन भगवाना पूर्ण देखो आत्मा द्वैत सर्व निवार पहे शांत मन संत जेहे ते पद नमो हमार सदा सचदानंद सतरंग परनासी करी मुल्क निंदा सुमस्तुल निवासी अजाय विभूते गजाय भगनी में हरियंग करियंग करी मुल रही में चतर चक्र वर्ते चतर चक्र भुगते स्वयं सुभु सर्वदा सर्वजुगते दुकालं परनासी दयालं स्वरूपे सदायंग संगे अपंगं विभूते बेसमार अथा अगंति अतोले ज्यों बुलाभो त्यों नानक दास बोले मोको चरै शास्त्र खट पिंग गिरन चढ़ जाए अंधलखे बदरो सुने जो काल कृपा कराए कहां बुद्ध प्रभ तुच्छ हमारे वर्ण सके मेहमा जो तिहारी हम न सकत कर सिफत तुम्हारी आप ले हो तुम कथा सुधारे वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत्संग जीओ आप सर्वत गुरसिख माई पाई गुरु नानक दे चरणा नाल स्नेह करन वाले गुरु नानक दे ग्यारहवें स्वरूप श्री गुरु ग्रंथ साहिब जी की पूजा करन वाले सतगुरु महाराज साहिब जी की बख्शी हुई सत्संगत दे अंदर इस स्थान तो कोई नेड़े तो आया है कोई दूर तो आया है सतगुरां दे पावन बचन अनुसार संगत कीनी खालसा मनमुखी दुहेला संगत करन वास्ते आप जी पहुंचे हो दास तो पहला ज्ञानी सिंह साहिबान भाई मोहर सिंह जी सुंदर ते मनोहर आवाज द्वारा सतगुरां दी अमृतमई बाणी की व्याख्या आप जी नूं सरवण करा रहे। व्याख्या दे नाल नाल कुछ इतिहासक तत्थ भी विचारे जा रहे सन। श्री गुरु रामदास महाराज की मुढ़ली जिंदगी दे कुछ दृष्टांत प्रमाण सतगुरां दी पावन बाणी दे अर्थां दे नाल नाल उन्हां नूं होर भी सुंदर बनाउण वास्ते इतिहासक उदाहरणां भी दे रहे सन। गुरु कृपा करे आओ जो समा बाकी है अपने कोल इहनूं सफलियां करन वास्ते श्रद्धा भावना निर्माणता सावधानता और मन दी एकाग्रता इहदे द्वारा सानूं लाभ प्राप्त होएगा। विचार जो चल रही है कल भी सुनी आप जी ने इस तों पिछले दिनों दे विच भी सुते सिद्ध विचार मन दे प्रथाएं शुरू होई है ते उहदे बारे आप जी ने बहुत कुछ सुनिया ते बहुत कुछ बाकी भी है ते इस शरीर दे विच मन किथे है की टिकाणा है उहदी जानकारी प्राप्त कीती आप जी ने। मन दा जन्म कित्थों हुंदा है मन बनदा किवें है ये भी आप जी ने पिछे श्रवण कर लिया है ते फिर जन्मां जन्मात्रां दे अंदर इस मन नूं मैल लगदी गई मन मैला हुंदा गया वाहिगुरू दी बख्शिश दे नाल ते अपने अनेकां जन्मां दे पुन कर्म कठे हो के मनुख शरीर दा निर्माण होया जन्मां जन्मात्रां दे अंदर भटकदा होया जीव आत्मा ये मन इस तन दे अंदर रह रहा है पर वह जिहड़ी जन्मां जन्मात्रां दी मैल है वह तंग बहुत कर रही। इत्थे कपड़ी विचार चल रही सी कुछ विचार सी भी सिद्धा ने कहा कि तुसी ये अपना नवीन धर्म जिहड़ा चलाया है इहदे विच मन नूं शुद्ध करन दा तरीका तुहाडा जिहड़ा है ते ओ सानूं कुछ समझ नहीं आया ते असीं तां योग मत दे अनुसार प्राण दसम द्वार चढ़ा के इहनूं मन नूं शुद्ध करदे हां। दसम द्वार दे प्रथाएं गुरबाणी दे च बेअंत ही प्रमाण होंदे ते उस दे अर्थ भाव दे विच जा के खुलदी है बात भी गुरु महाराज साहब जी अपना सिद्धांत की कह रहे है योग मत दे अनुसार जानकारी की दे रहे और ये बात बिल्कुल इतिहास दे तत्थां तों भी साबित हो गई है कि जिन्नी देर तक मन दसम द्वार दे विच रहेगा उन्नी देर तक आनंदित भी रहेगा उन्नी देर तक विकारां तों बच के भी रहेगा। इस करके ऐसे प्रमाण भी मिलणगे दसम द्वारा अगम अपारा परम पुरख की घाटी के है ऊपर हाट हाट पर आला आले पीतर दसम द्वार दे अंदर चेतन दी लाट जग रही है उहदे दर्शन करन दे नाल ही बहुत तरह दा आनंद प्राप्त हुंदा है ये उस दे पहुंचण वास्ते दो रस्ते ने एक सहजोग एक राजयोग जिहड़ा राजयोग सहजोग एको ही बात एक हठ योग एक राजयोग योगियां दा हठ योग है इहदा खंडन है गुरमत विच ਤੇ ਉਹਦੀ ਵਿਚਾਰ ਸਿੱਧਾਂ ਨਾਲ ਹੁੰਦੀ ਸੀ। ਬਾਤ ਤਾਂ ਮਨ ਨੂੰ ਸ਼ੁੱਧ ਕਰਨ ਦੀ ਚੱਲ ਰਹੀ ਹੈ, ਪਰ ਉਹਨਾਂ ਨੇ ਆਪਣੇ ਯੋਗ ਮਤ ਦੀਆਂ ਗੱਲਾਂ ਦਾ ਪ੍ਰਭਾਵ ਦੇਣਾ ਸ਼ੁਰੂ ਕੀਤਾ। ਗੁਰੂ ਮਹਾਰਾਜ ਨੇ ਸਿੱਧ ਗੋਸ਼ਨਾਮੇ ਬਾਣੀ 'ਚ ਵੀ ਬਹੁਤ ਅਗੰਮੀ ਬਚਨ ਕੀਤੇ ਅਤੇ ਜਪਜੀ ਦੀਆਂ ਚਾਰ ਪੌੜੀਆਂ ਵਿੱਚ ਸਿੱਧੇ ਤੌਰ 'ਤੇ ਯੋਗ ਦੇ ਚਿੰਨ੍ਹਾਂ ਦਾ ਖੰਡਨ ਕਰਦਿਆਂ ਆਪਣੇ ਗੁਰਮਤਿ ਸਿਧਾਂਤ ਨੂੰ ਦਰਸਾਇਆ। ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰਿਆ ਵਿਭੂਤੇ ਸਭ ਕੁਸ਼ੰਤਰੀ ਭਾਵ ਦੱਸਿਆ। ਚਾਰ ਪੌੜੀਆਂ ਨੇ ਭੁਗਤ ਗਿਆਨ ਦਇਆ ਭੰਡਾਰਨ ਏਕਾ ਮਾਈ ਜੁਗਤ ਵਿਆਈ ਆਸਣ ਲੋਏ ਲੋਏ ਭੰਡਾਰ, ਇਹ ਚਾਰ ਪੌੜੀਆਂ ਵਿੱਚ ਯੋਗ ਮਤ ਦੇ ਬਾਹਰਲੇ ਚਿੰਨ੍ਹਾਂ ਦਾ ਖੰਡਨ ਕੀਤਾ ਗਿਆ, ਅੰਤਰੀ ਭਾਵ ਦੇ ਵਿੱਚ ਬਹੁਤ ਕੁਛ ਦਰਸਾਇਆ। ਤੇ ਮਹਾਰਾਜ ਸਾਹਿਬ ਜੀ ਨੇ ਇਹ ਗੱਲ ਸਾਬਤ ਕਰ ਦਿੱਤੀ ਮਛੰਦਰ ਦੇ ਜੀਵਨ ਦੁਆਰਾ ਹੀ ਕਿ ਮਛੰਦਰ ਨਾਥ ਤੂੰ ਦਸਮ ਦੁਆਰ ਵੀ ਪਹੁੰਚਿਆ ਹੋਇਆ, ਜੇ ਤੇਰਾ ਮਨ ਪਵਿੱਤਰ ਹੋਇਆ ਸੀ ਤਾਂ ਫਿਰ ਵਿਸ਼ਿਆਂ ਵਿੱਚ ਜਾ ਕੇ ਗਰਕ ਕਿਉਂ ਹੋਇਆ ਤੂੰ? ਗੁਰੂ ਨਾਨਕ ਦੀ ਇਹ ਗੱਲ ਸਵੀਕਾਰ ਕਰਨੀ ਪਈ ਕਿ ਜਦੋਂ ਦਸਮ ਦੁਆਰ ਤੋਂ ਮਨ ਹੇਠਾਂ ਉਤਰੇਗਾ ਤੇ ਉਹੋ ਜਿਹੀ ਮੇਲਾ ਫਿਰ ਮਿਲੇਗਾ ਜਿਹੋ ਜਿਹਾ ਪਹਿਲਾਂ ਸੀ, ਫਿਰ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ। ਆਰਜ਼ੀ ਤੌਰ 'ਤੇ ਆਨੰਦ, ਆਰਜ਼ੀ ਤੌਰ 'ਤੇ ਕੁਝ ਚਮਤਕਾਰ, ਪਰ ਸਰੀਰ ਨਹੀਂ। ਉਹਦੇ ਲਈ ਸਤਿਗੁਰੂ ਮਹਾਰਾਜ ਸਾਹਿਬ ਨੇ ਸ਼ਬਦ ਸੁਰਤ ਦਾ ਅਭਿਆਸ, ਸ਼ਬਦ ਗੁਰ ਸੁਰਤ ਧੁਨ ਚੇਲੇ ਦੀ ਜਿਹੜੀ ਗੱਲ ਹੈ ਇਹ ਪਰੰਪਰਾ ਮਹਾਰਾਜ ਸਾਹਿਬ ਜੀ ਨੇ ਸ਼ਬਦ ਸੁਰਤ ਕੀ ਨੀਂਵ ਰਖਾਈ, ਗੁਰੂ ਨਾਨਕ ਨੇ ਨੀਂਹ ਰੱਖੀ ਹੈ ਇਹ ਰੂਹਾਨੀਅਤ ਦੇ ਮਕਾਨ ਵਾਸਤੇ। ਗੁਰੂ ਨਾਨਕ ਨੇ ਆਪ ਇਹਦੀ ਨੀਂਹ ਰੱਖੀ ਹੈ ਔਰ ਗੁਰਸਿੱਖਾਂ ਨੂੰ ਇਸ ਮਾਰਗ 'ਤੇ ਤੋਰਿਆ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉੱਥੇ ਫਿਰ ਉਹਨਾਂ ਨੂੰ ਜਦੋਂ ਸਿੱਧਾਂ ਨੇ ਇਹ ਗੱਲ ਕਿ ਚਲੋ ਜੀ ਸਾਡੇ ਦਸਮ ਦੁਆਰ ਦੀ ਬਾਤ ਇਹ ਤੁਸੀਂ ਸਿੱਧ ਕਰ ਦਿੱਤੀ, ਸਾਡੀ ਇੱਕ ਬੜੀ ਜ਼ਿੰਮੇਵਾਰ ਇਸ ਮੰਡਲੀ ਦੇ ਮੰਡਲੇਸ਼ਵਰ ਗੋਰਖਨਾਥ ਦੇ ਗੁਰੂ ਮਛੰਦਰ ਨਾਥ ਦੇ ਜੀਵਨ ਦੀ ਗਿਰਾਵਟ ਨੇ ਸਾਨੂੰ ਨੀਵਿਆਂ ਕਰ ਦਿੱਤਾ, ਅਸੀਂ ਬੋਲਣ ਯੋਗੇ ਨਹੀਂ। ਤੁਸੀਂ ਇਹ ਗੱਲ ਸਾਬਤ ਕਰ ਦਿੱਤੀ ਕਿ ਦਸਮ ਦੁਆਰ ਦੇ ਵਿੱਚ ਉਨਾ ਚਿਰ ਤਾਂ ਪਵਿੱਤਰ ਰਹਿੰਦਾ ਜਿੰਨਾ ਚਿਰ ਦਸਮ ਦੁਆਰ ਵਿੱਚ ਰਹੇ, ਜਦੋਂ ਵਾਪਸ ਆਏਗਾ ਮੁੜ ਕੇ ਉਹੀ ਝੰਝਟ ਫਿਰ। ਇਹ ਅਸੀਂ ਸਵੀਕਾਰ ਕਰਦੇ ਹਾਂ ਕਿਉਂਕਿ ਮੁੱਕਰ ਨੂੰ ਗੁੰਜਾਇਸ਼ ਕੋਈ ਨਾ ਰਹਿ ਗਈ ਸੀ, ਸਵੀਕਾਰ ਕਰਨਾ ਪਿਆ। ਅਰ ਹੈ ਵੀ ਐਸੇ, ਇਹ ਤਾਂ ਪੜ੍ਹਨ ਲਿਖਣ ਦੇ ਵਿੱਚ ਸੁਣਨ ਦੇ ਵਿੱਚ ਆਈਆਂ ਗੱਲਾਂ। ਸੰਨ 1971 ਵਿੱਚ ਰਿਸ਼ੀਕੇਸ਼ ਇੱਕ ਨਿਰਮਲ ਸੰਪਰਦਾ ਦੇ ਮਹਾਂਪੁਰਸ਼, ਮੈਨੂੰ ਉਹਨਾਂ ਦਾ ਹੁਣ ਨਾਮ ਵਿਸਰ ਗਿਆ ਕਿਉਂਕਿ ਮੇਰਾ ਵੀ ਬਚਪਨ ਸੀ, ਉਹ ਯੋਗ ਮਤ ਦੇ ਅਨੁਸਾਰ ਉਹਨਾਂ ਨੇ ਦਸਮ ਦੁਆਰ ਦੀ ਸਮਾਧੀ ਦੀ ਕਲਾ ਸਿੱਖੀ ਹੋਈ ਸੀ ਤੇ ਉਸ ਨੇ ਦੱਸਿਆ ਕਿ ਜਿਹੜਾ ਮੇਰਾ ਗੁਰੂ ਸੀ ਜਿਹਨੇ ਮੈਨੂੰ ਇਹ ਸਿਖਾਲੀ ਵਿਦਿਆ ਵੀ 8 ਦਿਨ ਤੇ 8 ਰਾਤਾਂ ਤੱਕ ਉਹ ਦਸਮ ਦੁਆਰ ਦੇ ਵਿੱਚ ਬਿਰਤੀ ਟਿਕਾ ਕੇ ਪ੍ਰਾਣ ਟਿਕਾ ਕੇ, ਪ੍ਰਾਣ ਨਹੀਂ ਸੀ ਚੱਲਦੇ, ਪ੍ਰਾਣ ਦਸਮ ਦੁਆਰ ਚੜ ਜਾਂਦੇ। ਤੇ ਮੈਂ ਕਿਹਾ ਵੀ ਬਹੁਤ ਵੱਡੀ ਗੱਲ ਹੈ, ਉਨੀ ਦੇਰ ਤੱਕ ਸਰੀਰ ਮ੍ਰਿਤਕ ਦੇ ਸਮਾਨ ਹੁੰਦਾ ਪਰ ਮਰਿਆ ਨਹੀਂ ਹੁੰਦਾ, ਮਰੇ ਹੋਏ ਸਰੀਰ ਵਿੱਚ ਔਰ ਦਸਮ ਦੁਆਰ ਵਾਲੇ 'ਚ ਇੱਕੋ ਹੀ ਅੰਤਰ ਹੈ ਕਿ ਦਸਮ ਦੁਆਰ ਵਾਲਾ ਜਦੋਂ ਪ੍ਰਾਣ, ਇਹ ਇਸ ਤਰ੍ਹਾਂ ਦੀ ਬਾਤ ਸਮਝੋ ਜਿਵੇਂ ਗੱਡੀ ਹੈ, ਜਿੰਨਾ ਉਹਦੀ ਟੈਂਕੀ ਦੇ ਵਿੱਚ ਤੇਲ ਪਾਇਆ ਹੋਇਆ ਤੁਹਾਡਾ, ਜਦੋਂ ਤੁਸੀਂ ਉਹਦੀ ਸੁੱਚ ਕੱਢ ਦਿੱਤੀ, ਜਦੋਂ ਇੰਜਣ ਚੱਲ ਨਹੀਂ ਰਿਹਾ ਉਸ ਵੇਲੇ ਤੇਲ ਜਿੰਨਾ ਪਿਆ ਟੈਂਕੀ 'ਚ ਉਨਾ ਹੀ ਪਿਆ ਰਿਹਾ, ਜਦੋਂ ਦੁਬਾਰੇ ਉਹਨੂੰ ਸਟਾਰਟ ਕਰੋਗੇ ਫਿਰ ਤੇਲ ਖਰਚ ਹੋਣਾ ਸ਼ੁਰੂ ਹੋਊਗਾ। ਇਸ ਚੰਮ ਦੀ ਗੱਡੀ ਦੇ ਸਵਾਸ ਜਿਹੜੇ ਹਨ ਇਹ ਤੇਲ ਹੈ, ਇਹਦੇ ਨਾਲ ਚੱਲ ਰਹੀ ਹੈ। ਦਸਮ ਦੁਆਰ ਦੇ ਅੰਦਰ ਪ੍ਰਾਣ ਰੋਕ ਲੈਣ ਦੇ ਨਾਲ ਉਹਦੇ ਨਾਲ ਉਮਰ ਵੀ ਬ੍ਰੇਕ ਹੋ ਜਾਂਦੀ ਹੈ। ਇਹ ਤਰੀਕੇ ਦੇ ਨਾਲ ਯੋਗੀ ਬਹੁਤ ਲੰਮੀ ਉਮਰ ਕਰ ਲੈਂਦੇ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਹਿਲੇ ਜਾਮੇ ਦੇ ਵਿੱਚ ਵੀ ਤੇ ਪੰਜਵੇਂ ਜਾਮੇ ਦੇ ਵਿੱਚ ਵੀ ਇੱਕ ਫਿਰ ਵੱਡੀ ਘਟਨਾ ਵਾਪਰਦੀ ਹੈ। ਜਿਵੇਂ ਬਛਿੰਦਰ ਨਾਥ ਦੀ ਜੀਵਨ ਦੀ ਉਦਾਹਰਣਾਂ ਨੇ ਸਾਫ ਕਰ ਦਿੱਤਾ, ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਵਿੱਚ ਫਿਰ ਇਸ ਤਰ੍ਹਾਂ ਦੀ ਬਾਤ ਇੱਕ ਆਈ। ਗਰੀਬ ਨਿਵਾਜ ਸਤਿਗੁਰੂ ਅੰਮ੍ਰਿਤਸਰ ਸਾਹਿਬ ਦੀ ਸੇਵਾ, ਉੱਥੇ ਹੋਰ ਸਰੋਵਰਾਂ ਦੀ ਸੇਵਾ, ਜਦੋਂ ਸੰਤੋਖ ਸਰ ਦੀ ਖੁਦਵਾਈ ਹੋ ਰਹੀ ਸੀ ਤਾਂ ਸਿੱਖਾਂ ਨੇ ਗੈਂਤੀਆਂ ਕਈਆਂ ਦਿਨਾਂ ਪੁੱਟਦਿਆਂ ਪੁੱਟਦਿਆਂ ਤਾਂ ਇੱਕ ਮੱਠ ਦੇ ਉੱਤੇ ਗੈਂਤੀਆਂ ਕਈਆਂ ਖੜਕਣ ਲੱਗੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਬੈਠੇ ਚੌਂਕੜਾ ਮਾਰ ਕੇ ਸੇਵਾ ਕਰਾ ਰਹੇ ਸਨ, ਬੇਨਤੀ ਕੀਤੀ ਗਰੀਬ ਨਿਵਾਜ, ਹੇਠਾਂ ਕੁਛ ਕਰੜੀ ਜਿਹੀ ਜਗ੍ਹਾ ਆ ਗਈ ਹੈ ਤੇ ਅਚਾਨਕ ਹੀ ਧਰਤੀ ਦੇ ਹੇਠਾਂ ਪਥਰੀਲੀ ਜਗ੍ਹਾ ਕੁਝ ਇਸ ਤਰ੍ਹਾਂ ਹੈ ਜੋ ਸਮਝ ਨਹੀਂ ਆ ਰਿਹਾ। ਗਰੀਬ ਨਿਵਾਜ ਉੱਥੇ ਬੈਠੇ ਕਹਿਣ ਲੱਗੇ, ਇਹ ਮੱਠ ਹੈ, ਸੰਭਾਲ ਕੇ ਇਹਦੇ ਆਲੇ ਦੁਆਲੇ ਖੁਦਵਾਈ ਕਰਨੀ, ਔਰ ਇਸ ਦੇ ਅੱਗੇ ਇੱਕ ਪੱਥਰ ਦੀ ਸ਼ਿਲਾ ਦੀ ਖਿੜਕੀ ਲੱਗੀ ਹੋਈ ਹੈ। ਅੰਤਰਜਾਮੀ ਸਭ ਕੁਝ ਜਾਣੇ, ਗੁਰੂ ਵਾਸਤੇ ਕਿੱਡੀ ਕੁ ਵੱਡੀ ਗੱਲ ਹੈ। ਗੁਰੂ ਸਾਹਿਬ ਕਹਿਣ ਲੱਗੇ, ਬਾਬਾ ਬੁੱਢਾ ਜੀ, ਤੁਸੀਂ ਸਿਆਣੇ ਹੋ, ਸੂਝਵਾਨ ਹੋ, ਗੁਰੂ ਨਾਨਕ ਤੇ ਸਾਡੇ ਸਰੀਰ ਤੱਕ ਸਿੱਖੀ ਦਾ ਆਨੰਦ ਪਾਲਦੇ ਆ ਰਹੇ ਹੋ, ਗੁਰੂ ਦੀ ਆਗਿਆ ਵਿੱਚ ਰਹੇ ਹੋ, ਗੁਰਮਤ ਹੰਡਾਈ ਹੈ ਤੇ ਅੱਜ ਜੋ ਸਮੱਸਿਆ ਸਾਹਮਣੇ ਹੈ ਇਹ ਹਰ ਇੱਕ ਸਿੱਖ ਦੇ ਸੰਭਾਲਣ ਦੀ ਨਹੀਂ, ਤੁਸੀਂ ਜਾਓ ਆਪ। ਮਹਾਰਾਜ ਹੁਕਮ, ਕਹਿੰਦੇ ਉਸ ਮੱਠ ਦੇ ਅੰਦਰ ਇੱਕ ਯੋਗੀ ਬੈਠਾ ਹੋਇਆ ਤੇ ਉਹਨੂੰ ਸੰਭਾਲਣਾ ਹੈ ਤੁਸੀਂ, ਕਿਉਂਕਿ ਧਰਤੀ ਦੀ ਤਹਿ ਦੇ ਵਿੱਚੋਂ ਦਸਵੇਂ ਦੁਆਰ ਉਹਦੇ ਪ੍ਰਾਣ ਚੜਾਏ ਹੋਏ ਹੈ ਤੇ ਉਹਦੇ ਸਰੀਰ ਨੂੰ ਸੰਭਾਲਣਾ ਹੈ, ਕਿਉਂਕਿ ਬਾਹਰ ਦਾ ਵਾਤਾਵਰਣ ਹੋਰ ਹੈ। ਜਿੱਥੇ ਯੋਗੀ ਦਸਵੇਂ ਦੁਆਰ ਸਮਾਧੀ ਲਈ ਬੈਠਾ ਸੀ, ਧਰਤੀ ਦੀ ਤਹਿ ਦਾ ਵਾਤਾਵਰਣ ਹੋਰ ਹੈ, ਇਸ ਕਰਕੇ ਉਹਨੂੰ ਰੂਹ ਦਾ ਇੰਤਜ਼ਾਮ ਰੱਖੋ। ਯੋਗੀ ਦੀ ਖਿੜਕੀ ਖੁੱਲਦਿਆਂ ਉਹਨੂੰ ਰੂਹ ਵਿੱਚ ਲਪੇਟ ਲੈਣਾ ਤੇ ਕੁਝ ਸਮੇਂ ਤੋਂ ਬਾਅਦ ਫਿਰ ਉਹਦੇ ਪ੍ਰਾਣ ਜਿਹੜੇ ਉਤਾਰਨ ਦੀ ਬਾਤ ਹੈ ਉਹ ਤੁਹਾਨੂੰ ਬਾਅਦ 'ਚ ਦੱਸ ਦਿੱਤੀ ਜਾਏਗੀ। ਰੂਹ ਵਿੱਚ ਲਪੇਟ ਕੇ ਸਾਡੇ ਕੋਲ ਲੈ ਆਉਣਾ, ਇਹ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ। ਮੱਠ ਖੋਦਿਆ ਗਿਆ ਚਾਰ ਚੁਫੇਰੇ ਤੋਂ, ਜੋ ਗੁਰੂ ਨੇ ਦੱਸਿਆ ਸੀ ਪੱਥਰ ਦੀ ਖਿੜਕੀ ਨਿਕਲੀ ਤੇ ਜਦੋਂ ਖਿੜਕੀ ਹਟਾਈ ਤਾਂ ਉਹਦੇ ਵਿੱਚ ਇੰਝ ਲਗਾ ਕਿ ਜਿਵੇਂ ਹੱਡੀਆਂ ਦਾ ਹੀ ਢਾਂਚਾ ਹੁੰਦਾ, ਸਰੀਰ ਤਾਂ ਹੈਗਾ ਪਰ ਜਿਵੇਂ ਸਰੀਰ ਦਾ ਢਾਂਚਾ ਹੀ ਹੈ, ਬਾਕੀ ਕੁਛ ਹੈ ਨਹੀਂ, ਸ਼ਕਲ ਹੈ ਸਾਰੀ ਮਨੁੱਖ ਦੀ, ਬਹੁਤ ਕਮਜ਼ੋਰ ਲਿੱਸਾ ਸਰੀਰ, ਰੂਹ ਦੇ ਵਿੱਚ ਲਪੇਟਿਆ ਤੇ ਉਹਨੂੰ ਤਾਂ ਕੋਈ ਸੋਝੀ ਨਹੀਂ ਹੈ। ਦਸਮ ਦੁਆਰ ਪ੍ਰਾਣ ਝੜੇ ਤੇ ਚਾਹੇ ਕੋਈ ਕੱਟੀ ਜਾਵੇ ਸਰੀਰ ਨੂੰ ਤਾਂ ਵੀ ਉਹ ਹੈ ਨਹੀਂ ਕਹਿ ਸਕਦਾ, ਦਿਲ ਦੀ ਧੜਕਣ ਤਾਂ ਹੈ ਨਹੀਂ ਉਸ ਵੇਲੇ। ਪ੍ਰਾਣ ਜਿਹੜੇ ਨੇ, ਜਿਹੜੇ ਇਸ ਤਰ੍ਹਾਂ ਸਵਾਸ ਚੱਲਦੇ ਹੈ, ਬਾਹਰ ਨੂੰ ਜਾਂਦੇ ਆਉਂਦੇ ਹੈ, ਇਹ ਦਸਮ ਦੁਆਰ ਦੇ ਵਿੱਚ ਇਸ ਤਰ੍ਹਾਂ ਚੱਕਰ ਕੱਟਦੇ ਹੈ, ਬਾਹਰ ਨਿਕਲਣ ਨੂੰ ਥਾਂ ਕੋਈ ਨਹੀਂ ਹੈਗੀ, ਸਵਾਸ ਨਹੀਂ ਮੁੱਕ ਰਹੇ, ਘੁੰਮ ਰਹੇ ਹੈਗੇ ਤੇ ਉਹਦੇ ਚ ਪ੍ਰਾਣ ਅੰਦਰ ਜਾਣ ਤੋਂ ਬਾਅਦ ਜਿਹੜਾ ਮਾਸ ਦੀ ਇੱਕ ਬੋਟੀ ਹੈ ਜਿਹੜੀ ਖਿੜਕੀ ਦਾ ਕੰਮ ਕਰਦੀ ਹੈ, ਜਿਵੇਂ ਤੁਹਾਡੇ ਕੁਛ ਐਸੇ ਦਰਵਾਜ਼ੇ ਨੇ ਤੁਸੀਂ ਦਰਵਾਜ਼ਾ ਖੋਲ ਕੇ ਅੰਦਰ ਵੜਦੇ ਹੋ, ਦਰਵਾਜ਼ਾ ਆਪਣੇ ਆਪ ਲੱਗ ਜਾਂਦਾ। ਪ੍ਰਾਣ ਅੰਦਰ ਵਜਾਣ ਤੋਂ ਬਾਅਦ ਖਿੜਕੀ ਬੰਦ ਹੋ ਜਾਂਦੀ ਹੈ ਤੇ ਫਿਰ ਜਾਂ ਤਾਂ ਕੋਈ ਸਮਰੱਥ ਉਹਦੇ ਚੋਂ ਪ੍ਰਾਣ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੋਵੇ ਉਹ ਕੱਢ ਸਕਦਾ, ਬਾਹਰ ਦੀ ਸ਼ਕਤੀ ਵੀ ਐਸਾ ਕਰ ਸਕਦੀ, ਜਾਂ ਯੋਗੀ ਨੇ ਜਿੰਨਾ ਸੰਕਲਪ ਲਿਆ ਹੋਇਆ ਹੈ ਉਨੇ ਸੰਕਲਪ ਤੋਂ ਬਾਅਦ ਉਹ ਖਿੜਕੀ ਖੁੱਲਦੀ ਹੈ ਤੇ ਪ੍ਰਾਣ ਫੇਰ ਬਾਹਰ ਆ ਜਾਂਦੇ। ਮਿਸਾਲ ਦੇ ਤੌਰ ਤੇ ਰਾਤ ਨੂੰ ਸੌਣ ਲੱਗੇ ਹਾਂ, ਤੁਸੀਂ ਸੋਚ ਲਿਆ ਵੀ ਮੈਂ ਸਵੇਰੇ 3 ਵਜੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਤਿਆਰ ਹੋ ਕੇ 4 ਵਜੇ ਮੈਂ ਡਿਊਟੀ ਤੇ ਪਹੁੰਚਣਾ, ਲੇਟ ਨਹੀਂ ਹੋਣਾ। ਉਹ ਗੱਲ ਤੁਹਾਡੇ ਦਿਮਾਗ ਦੇ ਵਿੱਚ ਫੀਡ ਹੋ ਗਈ, ਸੌਂ ਗਏ ਤਾਂ ਤੁਹਾਨੂੰ 3 ਵਜੇ ਦੇ ਲਾਗੇ ਛਾਗੇ ਜਾਂ ਕੁਛ ਮਿੰਟ ਪਹਿਲਾਂ ਜਾਂ ਕੁਛ ਮਿੰਟ ਬਾਅਦ ਦੇ ਵਿੱਚ ਤੁਹਾਨੂੰ ਆਪਣੇ ਆਪ ਜਾਗ ਆ ਜਾਂਦੀ ਹੈ, ਕੌਣ ਹੈ ਜੋ ਆਉਣ ਵਾਲਾ, ਇਹਨੂੰ ਸੋਚੋ ਕਿਸਨੇ ਉਠਾਇਆ ਤੁਹਾਨੂੰ। ਜਦੋਂ ਤੁਸੀਂ ਸੋਚ ਲਿਆ ਵੀ ਸਵੇਰੇ ਨਹੀਂ ਉੱਠਣਾ, ਤੁਸੀਂ 6 ਵਜੇ ਤੱਕ ਸੁੱਤੇ ਪਏ ਰਹਿੰਦੇ ਹੋ, ਕਿਉਂ? ਸੋਚਣ ਵਾਲੀ ਬਾਤ ਹੈ, ਕਿਉਂਕਿ ਅੰਦਰ ਚੇਤਨਾ ਤਾਂ ਕਦੇ ਸੌਂਦੀ ਨਹੀਂ। ਜਿਹੜੀ ਆਤਮਾ ਹੈ ਪ੍ਰਭੂ ਦੀ ਅੰਸ, ਉਹਨੇ ਤਾਂ ਸਿਰਫ ਚਾਨਣਾ ਦੇਣਾ, ਸੋਚ ਦੇ ਵਿੱਚ ਆ ਗਈ, 9 ਵਜੇ ਉੱਠਣਾ, 9 ਵਜੇ ਹੀ ਦਿਮਾਗ ਨੂੰ ਚਾਨਣਾ ਦੇ ਦਿੱਤਾ ਤੇ ਸਰੀਰ ਹਰਕਤ ਵਿੱਚ ਆ ਕੇ ਜਾਗ ਆ ਗਈ। ਯੋਗੀਆਂ ਦਾ ਵੀ ਐਸਾ ਹੀ, ਇਹ ਵੀ ਇੱਕ ਨੀਂਦ ਹੈ। 10ਵੇਂ ਦੁਆਰ ਦੇ ਵਿੱਚ ਜਾਣ ਵੇਲੇ ਸੰਕਲਪ ਲੈ ਲਿਆ ਵੀ 9 ਮਹੀਨੇ 9 ਸਾਲ ਤੋਂ ਬਾਅਦ ਮੈਂ ਵਾਪਸ ਆਉਣਾ, ਤਾਂ 9 ਸਮੇਂ ਤੋਂ ਬਾਅਦ ਫਿਰ ਵਾਪਸ ਆ ਜਾਂਦਾ। ਹੁਣ ਯੋਗੀ ਦਾ ਕਿਤੇ ਸੰਕਲਪ ਵੱਡਾ ਸੀ, ਨਹੀਂ ਸੀ ਉਹ ਜਲਦੀ ਉਤਰਨ ਦੀ ਉਹਦੀ ਇੱਛਾ, ਪਰ ਹੁਣ ਸਮਰੱਥ ਮਿਲ ਗਿਆ ਸਵਾਸ ਤਾਰਨ ਵਾਲਾ, ਸ੍ਰਿਸ਼ਟੀ ਦਾ ਮਾਲਕ ਬੈਠਾ ਹੈ। ਮਹਾਰਾਜ ਸਾਹਿਬ ਜੀ ਦੇ ਕੋਲ ਲੈ ਆਏ, ਮਹਾਰਾਜ ਬਹੁਤ ਲਿਸਾ ਤੇ ਕਮਜ਼ੋਰ ਹੈ ਜੋਗੀ, ਤੇ ਇਹ ਤਾਂ ਇੰਝ ਲੱਗਦਾ ਵੀ ਮਰਿਆ ਹੈ। ਮਹਾਰਾਜ ਕਹਿੰਦੇ ਨਹੀਂ, ਮਰਿਆ ਹੋਇਆ ਨਹੀਂ, ਜਿਉਂਦਾ ਹੈ, ਇਹਦੇ ਪ੍ਰਾਣ ਇੱਥੇ 10ਵੇਂ ਦੁਆਰ ਵਿੱਚ। ਮਹਾਰਾਜ ਸਾਹਿਬ ਜੀ ਨੇ ਇੱਕ ਬਾਹਰ ਦਾ ਭੁਲੇਖਾ ਸਿੱਖਾਂ ਨੂੰ ਪਾਉਣ ਵਾਸਤੇ ਕਹਿੰਦੇ ਬਦਾਮ ਰੋਗਨ ਲੈ ਕੇ ਆਓ, ਇਹਦੇ ਹੱਥਾਂ ਦੀਆਂ ਤਲੀਆਂ ਤੇ ਪੈਰਾਂ ਦੀਆਂ ਤਲੀਆਂ ਤੇ 10ਵੇਂ ਦੁਆਰ ਤਾਲੂਆ ਜਿਹੜਾ ਉਹਦੇ ਵਿੱਚ ਤੁਸੀਂ ਮਾਲਿਸ਼ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਸਰੀਰ ਦੀ ਗਰਮੈਸ਼ ਵਾਪਸ ਆ ਜਾਏ। ਇਹ ਇੱਕ ਬਹਾਨਾ ਸੀ, ਪਰ ਗੁਰੂ ਨੇ ਆਪਣੀ ਦ੍ਰਿਸ਼ਟੀ ਨਾਲ ਇਹ ਕਰਨਾ ਸੀ ਸਾਰਾ ਕੁਛ। ਸਿੱਖਾਂ ਨੂੰ ਇੱਕ ਇਹ ਹੋ ਗਿਆ ਵੀ ਸ਼ਾਇਦ ਅਸੀਂ ਜਿਹੜੀ ਮਾਲਿਸ਼ ਕਰਦੇ ਹਾਂ ਇਹਦੇ ਨਾਲ ਪ੍ਰਾਣ ਤਾਰ ਰਹੇ ਹਾਂ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਦੋਂ ਪ੍ਰਾਣ ਇਹਦੇ ਉਤਰੇ ਆਉਣ ਤੇ ਤੁਸੀਂ ਨਾਲ ਦੀ ਨਾਲ ਮੈਨੂੰ ਦੱਸਦੇ ਰਹਿਣਾ। ਉਹਦੀ ਪਰਖ ਦੇ ਲਈ ਇੱਕ ਰੂਹ ਦਾ ਫੰਬਾ ਇਹਦੇ ਬੁੱਲਾਂ ਦੇ ਅੱਗੇ ਰੱਖ ਦਿਓ, ਜਦੋਂ ਰੂਹ ਹੱਲਣ ਲੱਗ ਜਾਏ ਤਾਂ ਸਮਝੋ ਵੀ ਬਰੀਕ ਬਰੀਕ ਸਵਾਸ ਇਹਨੂੰ ਆਉਣੇ ਸ਼ੁਰੂ ਹੋ ਗਏ। ਉਹ ਰੂਹ ਦਾ ਫੰਬਾ ਥੋੜਾ ਥੋੜਾ ਹਿੱਲਣ ਲੱਗਿਆ, ਬਾਬਾ ਬੁੱਢਾ ਸਾਹਿਬ ਕਹਿੰਦੇ ਗਰੀਬ ਨਵਾਜ ਸਵਾਸ ਚੱਲ ਪਏ ਨੇ, ਤੇ ਜਦੋਂ ਨਬਜ਼ ਦੇਖੀ ਕਿ ਮਹਾਰਾਜ ਦਿਲ ਦੀ ਧੜਕਣ ਚੱਲ ਪਈ ਪਰ ਬਹੁਤ ਮੱਧਮ ਮੱਧਮ ਹੈ, ਕਹਿੰਦੇ ਕੋਈ ਨਹੀਂ, ਦੇਰ ਦੀ ਮਸ਼ੀਨਰੀ ਖੜੀ ਹੈ, ਹੌਲੀ 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 ਦਿਲ ਵਰਕ ਕਰੇਗਾ ਤੇ ਚਾਲੂ ਹੋ ਗਿਆ ਤੇ ਸਵਾਸ ਆਉਣੇ ਸ਼ੁਰੂ ਹੋ ਗਏ। ਹੁਣ ਸਵਾਸ ਆਉਣੇ ਸ਼ੁਰੂ ਹੋ ਗਏ, ਸਰੀਰ ਦੇ ਅੰਦਰ ਖੂਨ ਦੀ ਹਰਕਤ ਸ਼ੁਰੂ ਹੋ ਗਈ, ਚਿਹਰੇ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ, ਤੇ ਅੰਦਰ ਬੋਲਣ ਦੀ ਤਾਕਤ ਅਜੇ ਹੈ ਨਹੀਂ, ਬੋਲਣਾ ਚਾਹੁੰਦਾ ਜੋਗੀ ਪਰ ਬੋਲਿਆ ਨਹੀਂ ਜਾ ਰਿਹਾ। ਇਹ ਮਨਮੈਲੇ ਦੀ ਗੱਲ ਹੈ, ਇਹ ਧਿਆਨ ਰੱਖਣਾ ਵੀ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਉੱਥੇ ਸਮੇਰ ਪਰਬ ਤੇ ਕਹੀ, ਤੇ ਅੰਮ੍ਰਿਤਸਰ ਵਿੱਚ ਬੈਠ ਕੇ ਗੁਰੂ ਨਾਨਕ ਦੇ 5ਵੇਂ ਸਰੂਪ ਦੇ ਅੰਦਰ, ਉਹ ਅੰਮ੍ਰਿਤਸਰ ਦੇ ਅੰਦਰ ਉਹੀ ਗੱਲ ਸਮਝਾ ਰਹੇ। ਤੇ ਸਵਾਸ ਚੱਲ ਪਏ, ਸਰੀਰ ਹਰਕਤ ਵਿੱਚ ਆ ਗਿਆ, ਤੇ ਬੋਲਣਾ ਚਾਹੁੰਦਾ ਬੋਲਿਆ ਨਹੀਂ ਜਾ ਰਿਹਾ, ਤੇ ਹੌਲੀ 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 ਕੁਛ ਤਾਕਤ ਭਰੀ, ਗੁਰੂ ਨੇ ਤਾਕਤ ਦਿੱਤੀ ਵੀ ਤੂੰ ਬੋਲਣ ਦੀ ਸਮਰੱਥਾ ਦੇ ਦਿੱਤੀ। ਗੁਰੂ ਨੇ ਧੀਮੀ ਜੀ ਆਵਾਜ਼ ਵਿੱਚ ਬੋਲਿਆ ਤਾਂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਕੁਛ ਬੋਲਦਾ ਹੈ ਸਮਝ ਨਹੀਂ। ਕਹਿੰਦੇ ਕੰਨ ਬਿਲਕੁਲ ਇਹਦੇ ਮੂੰਹ ਦੇ ਨੇੜੇ ਕਰਕੇ ਬਾਬਾ ਬੁੱਢਾ ਸਾਹਿਬ ਜੀ ਆਵਾਜ਼ ਸੁਣੋ, ਤੁਹਾਡੇ ਸਮਝ ਆ ਜਾਏਗੀ। ਤੇ ਸੁਣੀ ਆਵਾਜ਼ ਦੇ ਵਿੱਚ, ਫਿਰ ਉਹ ਆਵਾਜ਼ ਹੌਲੀ 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 ਦੂਸਰਿਆਂ ਨੂੰ ਵੀ ਸੁਣਨ ਲੱਗ ਪਈ। ਆਵਾਜ਼ ਸੀ ਕਿ ਬਈ ਤੁਸੀਂ ਕੌਣ ਹੋ, ਇਹ ਆਵਾਜ਼ ਸੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਅਸੀਂ ਗੁਰੂ ਕੇ ਸਿੱਖ ਹਾਂ। ਕਹਿੰਦਾ ਅੱਛਾ, ਇਹ ਦੱਸੋ ਵੀ ਯੁੱਗ ਕਿਹੜਾ ਹੈ? ਯੁੱਗ ਸਾਲ ਨਹੀਂ, ਸੰਮਤ ਨਹੀਂ, ਯੁੱਗ ਕਿਹੜਾ ਹੈ? ਕਹਿੰਦੇ ਜੀ ਕਲਯੁੱਗ ਹੈ। ਲੰਮਾ ਜਿਹਾ ਹੋਕਾ ਲੈ ਕੇ ਕਹਿੰਦਾ, ਓਹੋ ਇਤਨਾ ਸਮਾਂ ਲੰਘ ਗਿਆ, ਕਲਯੁੱਗ ਆ ਗਿਆ।
ਕਹਿਣ ਲੱਗਾ ਵੀ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਆਉਣਾ ਸੀ। ਯੋਗੀ ਕਹਿੰਦਾ ਕਲਯੁਗ ਦੇ ਅੰਦਰ ਗੁਰੂ ਨਾਨਕ ਨੇ ਆਉਣਾ ਸੀ। ਕਹਿੰਦੇ ਹਾਂਜੀ, ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ। ਕਹਿੰਦੇ ਉਹਨਾਂ ਦੇ ਪੰਜਵੇਂ ਥਾਂ ਤੇ ਗੁਰੂ ਨਾਨਕ ਦਾ ਗੱਦੀ ਨਿਸ਼ੀਨ, ਜਿਨ੍ਹਾਂ ਦਾ ਨਾਮ ਗੁਰੂ ਅਰਜਨ ਹੋਣਾ ਸੀ, ਉਹ ਆ ਗਏ। ਕਹਿਣ ਲੱਗੇ ਯੋਗੀ, ਗਰੀਬ ਨਿਵਾਜ ਸਾਹਮਣੇ ਬੈਠੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ। ਯੋਗੀ ਨੂੰ ਬਹੁਤ ਖੁਸ਼ੀ ਹੋਈ। ਖੁਸ਼ੀ ਦੇ ਵਿੱਚ ਕਈ ਵਾਰੀ ਇਤਨੀ ਤਾਕਤ ਆ ਜਾਂਦੀ ਹੈ, ਖੁਸ਼ੀ ਵਿੱਚ ਗਮੀ ਦੇ ਵਿੱਚ ਤਾਕਤ ਖਤਮ ਹੋ ਜਾਂਦੀ ਹੈ ਅਤੇ ਖੁਸ਼ੀ ਵਿੱਚ ਤਾਕਤ ਆ ਜਾਂਦੀ, ਸਰੀਰ ਹੋਈ ਹੈ, ਇਹ ਸਰੀਰ ਦੀ ਕਿਰਿਆ ਚੱਲਦੀ ਰਹਿੰਦੀ। ਤੇ ਕਹਿਣ ਲੱਗਾ ਵੀ ਜਲਦੀ ਕਰੋ, ਮੈਨੂੰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਮੇਰਾ ਸਿਰ ਰੱਖ ਦਿਓ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਦਿੱਤਾ ਤੇ ਉਹ ਬੈਰਾਗ ਵਿੱਚ ਰੋਇਆ। ਜੋਦੜੀਆਂ ਕੀਤੀਆਂ, ਗਰੀਬ ਨਿਵਾਜ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ, ਤੁਹਾਡਾ ਕਿਰਪਾ ਹੋ ਗਈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰ ਕੇ ਚਰਨ ਜਿਹੜੇ ਅੱਜ ਮੈਨੂੰ ਨਸੀਬ ਹੋ ਗਏ, ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿਤਾਰਾ, ਬਸ ਮੈਂ ਤਰ ਗਿਆ, ਇਹ ਸਮੇਂ ਦੇ ਇੰਤਜ਼ਾਰ ਵਿੱਚ ਸੀ। ਮਹਾਰਾਜ ਸਾਹਿਬ ਜੀ ਉਹਦੇ ਨਾਲ ਫਿਰ ਯੋਗੀ ਨੂੰ ਸੰਭਾਲਦੇ ਹੈ, ਗੁਰਮਸਤਕ ਹੱਥ ਤਰ ਹੱਥ ਸਿਰ ਤੇ ਰੱਖਦੇ ਹੈ ਤੇ ਉਹਨੂੰ ਬਿਠਾਉਂਦੇ ਹੈ ਸਹਾਰਾ ਦੇ ਕੇ। ਫਿਰ ਯੋਗੀ ਦੇ ਨਾਲ ਬਚਨ ਬਲਾਸ ਸਿੱਧੇ ਤੌਰ ਤੇ ਗੁਰੂ ਅਰਜਨ ਦੇਵ ਜੀ ਕਰਦੇ। ਇਤਿਹਾਸਕ ਤੱਥ ਹਨ, ਕੁਛ ਐਸੇ ਹਨ ਕਿ ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਯੋਗੀ ਦੇ ਨਾਲ ਗੱਲ ਕਰਦੇ ਆ। ਕਹਿਣਗੇ ਯੋਗੀ ਰਾਜ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਮੱਠ ਵਿੱਚ ਬੈਠੇ ਆ? ਕਹਿੰਦੇ ਮਹਾਰਾਜ, ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਜਿਹੜਾ ਮੱਠ ਸੀ ਧਰਤੀ ਦੇ ਉੱਤੇ ਸੀ, ਹੁਣ ਧਰਤੀ ਵੱਧਦੀ 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 ਮਿੱਟੀ ਇਹਦੇ ਉੱਤੇ ਦੀ ਫਿਰ ਗਈ ਹੈ ਤੇ ਮੱਠ ਉਹਦੇ ਵਿੱਚ ਆ ਗਿਆ। ਪਹਿਲਾਂ ਇਹ ਧਰਤੀ ਦੇ ਉੱਤੇ ਸੀ ਮੱਠ। ਮੈਂ ਤ੍ਰੇਤੇ ਯੁੱਗ ਦਾ ਇਹਦੇ ਵਿੱਚ ਬੈਠਾ ਹੋਇਆ, ਤ੍ਰੇਤਾ ਯੁੱਗ ਸੀ, ਉਦੋਂ ਬਾਅਦ ਦੁਆਪਰ ਲੰਘ ਗਿਆ ਸਾਰਾ। ਮਹਾਰਾਜ ਕਹਿੰਦੇ ਆਪਣਾ ਪਰਿਚਾ ਦਿਓ। ਕਹਿਣ ਲੱਗੇ ਮਹਾਰਾਜ, ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਸਿਖਲਾ ਦਿੱਤਾ ਸੀ, ਮੇਰਾ ਸ਼ੌਕ ਸੀ, ਮੈਂ ਦਸਵੇਂ ਦੁਆਰ ਦੀ ਸਮਾਧੀ ਲਾਉਣੀ ਸ਼ੁਰੂ ਕਰ ਦਿੱਤੀ ਤੇ ਮੇਰਾ ਗੁਰੂ ਤਤਵੇਤਾ ਸੀ, ਬ੍ਰਹਮ ਗਿਆਨੀ, ਤੇ ਉਹ ਕਹਿੰਦਾ ਸੀ ਵੀ ਤੂੰ ਦਸਮ ਦੁਆਰ ਦੀ ਪ੍ਰਕਿਰਿਆ ਦੇ ਨਾਲ ਨਾਲ ਤੋਂ ਸਹਿਜੋਗ ਸਹਿਜ ਕੇ ਪਾਵੜੇ ਪੱਗ ਧਰ ਲਈ ਜਾ, ਜੋ ਕਬੀਰ ਸਾਹਿਬ ਧਰ ਲਈ। ਕਹਿੰਦਾ ਜੀ, ਮੈਂ ਆਪਣੇ ਗੁਰੂ ਦਾ ਇਹ ਵਚਨ ਨਾ ਮੰਨਿਆ। ਆਖੇ ਜੀ, ਮੈਂ ਤਾਂ ਸਮਾਧੀ ਲਾਉਣੀ ਹੈ। ਤੇ ਗੁਰੂ ਸਾਹਿਬ ਥੋੜੇ ਜਿਹੇ ਉਹਦੇ ਨਾਰਾਜ਼ ਹੋਏ ਤੇ ਫਿਰ ਜਦੋਂ ਗੁਰੂ ਕਹਿਣ ਲੱਗਾ ਵੀ ਤੇਰੀ ਫਿਰ ਅਜੇ ਕਲਿਆਣ ਨਹੀਂ ਹੋਣੀ, ਸੁਭਾਵਕ ਇਹ ਵਚਨ ਨਿਕਲ ਗਿਆ, ਤੇਰੀ ਅਜੇ ਮੁਕਤ ਹੋਣ ਦੀ ਇੱਛਾ ਨਹੀਂ ਹੈ। ਕਹਿੰਦਾ ਜੀ, ਫਿਰ ਮੈਂ ਆਪਣੇ ਗੁਰੂ ਦੇ ਚਰਨ ਫੜੇ। ਮਹਾਰਾਜ, ਫਿਰ ਹੁਣ ਤੁਸੀਂ ਕਿਰਪਾ ਕਰੋ, ਮੇਰੀ ਮੁਕਤੀ ਕਦੋਂ ਹੋਏਗੀ? ਕਹਿੰਦੇ ਮੁਕਤੀ ਦੇ ਦਾਤੇ ਨੇ ਕਲਯੁਗ ਵਿੱਚ ਆਉਣਾ, ਤ੍ਰੇਤਾ ਲੰਘੂ ਸਾਰਾ, ਦੁਆਪਰ ਲੰਘੂਗਾ, ਕਲਯੁਗ ਦੇ ਵਿੱਚ ਆਪ ਨਿਰੰਕਾਰ ਸਰਗੁਣ ਸਰੂਪ ਵਿੱਚ ਆਏਗਾ। ਨਿਰੰਕਾਰ ਆਕਾਰ ਕਰ ਜੋਤ ਰੂਪ ਔਰ ਆਪ ਆਏਗਾ ਮਨੁੱਖੀ ਜਾਮੇ ਦੇ ਵਿੱਚ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ। ਜਿਸ ਵੇਲੇ ਉਹ ਆਪ ਆ ਜਾਏਗਾ ਤੇ ਉਹਦੇ ਦਸ ਜਾਮੇ ਸੰਸਾਰ ਦੇ ਵਿੱਚ ਹੋਣੇ ਨੇ, ਜਦੋਂ ਪੰਜਵਾਂ ਜਾਮਾ ਹੋਏਗਾ ਤੇ ਉਹਨਾਂ ਦਾ ਨਾਮ ਗੁਰੂ ਅਰਜਨ ਹੋਏਗਾ। ਤੇਰੀ ਕਲਿਆਣ, ਤੇਰੇ ਸੰਯੋਗ ਕਲਿਆਣ ਦੇ ਉਹਨਾਂ ਦੇ ਨਾਲ ਲਿਖੇ ਹੋਏ, ਤੈਨੂੰ ਮੁਕਤੀ ਗੁਰੂ ਤੋਂ ਮਿਲਣੀ ਹੈ, ਗੁਰੂ ਅਰਜਨ ਦੇਵ ਜੀ ਤੋਂ। ਕਹਿਣ ਲੱਗੇ ਮਹਾਰਾਜ, ਬਹੁਤ ਇੰਤਜ਼ਾਰ ਕਰਦਿਆਂ ਯੁੱਗ ਬੀਤ ਗਏ ਤੇ ਹੁਣ ਕਿਰਪਾ ਕਰੋ ਮਹਾਰਾਜ, ਮੁਕਤੀ ਬਖਸ਼ ਦਿਓ। ਛੋਟੀ ਛੋਟੀ ਸਮਾਧੀ ਦਸਵੰ ਦੁਆਰ ਦੀ ਲਾਉਣ ਵਾਲਿਆਂ ਦੀ ਤਾਂ ਬਾਤ ਕੀ ਹੈ, ਇੱਕ ਤ੍ਰੇਤੇ ਯੁੱਗ ਦੀ ਸਮਾਧੀ ਦੀ ਗੱਲ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਆਈ। ਉਸ ਰਿਸ਼ੀ ਨੂੰ ਪੁੱਛਿਆ ਤੇਰਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਸੰਤੋਖ ਹੈ, ਔਰ ਸੰਤੋਖ ਦੇ ਨਾਂ ਤੇ ਸੰਤੋਖ ਸਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪ ਜੀ ਦੇਖ ਸਕਦੇ ਹੋ। ਇਹ ਵੀ ਇੱਕ ਇਤਿਹਾਸ ਦੇ ਵਿੱਚ ਲੜੀ ਜੁੜੀ ਕਿ ਸੰਤੋਖੇ ਨਾਂ ਦਾ ਇੱਕ ਵਪਾਰੀ ਵੀ ਆਇਆ, ਉਹਨੇ ਦਸੋਂ ਦਿੱਤਾ ਤੇ ਦੋਨਾਂ ਦੇ ਸਾਂਝ ਪੈ ਗਈ ਇੱਕ ਨਾਂ ਤੇ ਸੰਤੋਖ ਸਰ ਦੇ ਵਿੱਚ, ਪਰ ਇਤਿਹਾਸਕ ਤੱਥ ਨੇ ਦੋਨੇ। ਉਹ ਮੈਂ ਇਸ ਕਰਕੇ ਦੂਜੇ ਵਪਾਰੀ ਸੰਤੋਖੇ ਦੀ ਗੱਲ ਕੀਤੀ ਹੈ, ਇਹ ਇਕੱਲਾ ਉਹ ਪੜ੍ਹਨ ਦੇ ਨਾਲ ਭਰਮ ਪੈ ਜਾਏਗਾ ਜੀ ਵੀ ਉਹ ਤਾਂ ਸੰਤੋਖੇ ਤ੍ਰੇਤੇ ਵਾਲੇ ਦੀ ਗੱਲ ਕਰਦੇ ਸੀ, ਉਹ ਕਹਿੰਦੇ ਆ ਇਤਿਹਾਸ ਦੇ ਵਿੱਚ ਕੁਛ ਥੋੜੀਆਂ ਗੱਲਾਂ ਉਲਝਣਾ ਪੈ ਜਾਂਦੀਆਂ ਨੇ ਜੇ ਉਹਨੂੰ ਸਪਸ਼ਟ ਨਾ ਕੀਤਾ ਜਾਵੇ। ਮਹਾਰਾਜ ਸਾਹਿਬ ਜੀ ਉਸ ਵੇਲੇ ਫਿਰ ਉਹਨੂੰ ਬ੍ਰਹਮ ਗਿਆਨ ਦੇਣ ਵਾਸਤੇ ਇੱਕ ਸ਼ਬਦ ਉਚਾਰਨ ਕਰਦੇ, ਬਾਜੀਗਰ ਜੈਸੀ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ, ਇਹ ਸ਼ਬਦ ਉਚਾਰਨ ਕਰਦੇ। ਜਦੋਂ ਉਹਦਾ ਭਰਮ ਦਾ ਫੂਟੋ ਆਂਡਾ ਭਰਮਕਾ, ਜਦੋਂ ਭਰਮ ਦਾ ਆਂਡਾ ਫੁੱਟ ਗਿਆ, ਜਦੋਂ ਬ੍ਰਹਮ ਗਿਆਨ ਸਾਕਸ਼ਾਤ ਉਹਨੂੰ ਬ੍ਰਹਮ ਗਿਆਨ ਹੋ ਚੁੱਕਾ, ਯੋਗੀ ਕਿਰਤ ਕਿਰਤ ਹੋ ਗਿਆ ਤੇ ਗਰੀਬ ਨਿਵਾਜ ਸਤਿਗੁਰੂ ਫਿਰ ਇੱਕ ਛੋਟਾ ਜਿਹਾ ਸਿੱਖਾਂ ਦੀ ਜਾਣਕਾਰੀ ਵਾਸਤੇ ਉਹਦੇ ਤੇ ਸਵਾਲ ਕਰਦੇ ਆ, ਕਹਿੰਦੇ ਯੋਗੀ ਇਹ ਦੱਸ ਤੂੰ ਮਠ ਦੇ ਅੰਦਰ ਰਿਹਾ ਤੇ ਕਦੇ ਪ੍ਰਾਣ ਤਾਰ ਲੈਂਦਾ ਸੀ? ਕਹਿੰਦਾ ਹਾਂ ਜੀ, ਜਿੰਨਾ ਮੇਰਾ ਸੰਕਲਪ ਹੁੰਦਾ ਸੀ ਮੈਂ ਪ੍ਰਾਣ ਤਾਰ ਲੈਂਦਾ ਸੀ ਤੇ ਉਦੋਂ ਬਾਅਦ ਮੈਂ ਫਿਰ ਦਸਮ ਦੁਆਰ ਦੇ ਵਿੱਚੋਂ ਇੱਕ ਐਸਾ ਪਦਾਰਥ ਵਾਹਿਗੁਰੂ ਜਿਹੜਾ ਪੱਥਰਾਂ 'ਚ ਕੀੜਿਆਂ ਦੇ ਵਾਸਤੇ ਪਦਾਰਥ ਪੈਦਾ ਕਰ ਦਿੰਦਾ ਹੈ, ਦਸਮ ਦੁਆਰ ਵਿੱਚ ਇੱਕ ਐਸਾ ਪਦਾਰਥ ਪੈਦਾ ਕਰ ਦਿੱਤਾ ਹੈ ਕਿ ਉਹ ਇੱਕ ਬੂੰਦ ਉਸ ਅੰਮ੍ਰਿਤ ਦੀ ਤੇ ਸਾਲਾਂ ਤੱਕ ਦਾ ਰਾਸ਼ਨ ਬਣ ਜਾਂਦਾ ਹੈ। ਇਸ ਲਿਹਾਜ਼ ਨਾਲ ਯੋਗੀਆਂ ਦੀ ਵੱਡੀ ਵੱਡੀ ਉਮਰ ਯੁੱਗਾਂ ਤੱਕ ਦੀ ਹੋ ਜਾਂਦੀ ਹੈ, ਪਰ ਮੁਕਤੀ ਦੀ ਬਾਤ ਨਹੀਂ, ਮੁਕਤ ਅਲੱਗ ਬਾਤ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਉਂ ਦੱਸ, ਜਦੋਂ ਤਾਂ ਦਸਮ ਦੁਆਰ ਵਿੱਚ ਸੀ ਉਹ ਤਾਂ ਠੀਕ ਹੈ ਆਨੰਦ ਵੀ, ਜਦੋਂ ਪ੍ਰਾਣ ਹੇਠਾਂ ਤਾਰਦਾ ਸੀ ਉਦੋਂ ਤੇਰੀ ਮਨ ਦੀ ਸਥਿਤੀ ਕੀ ਹੁੰਦੀ ਸੀ? ਕਹਿੰਦੇ ਮਹਾਰਾਜ ਸੱਚ ਇਹ ਹੈ ਕਿ ਮਨ ਦੇ ਵਿੱਚੋਂ ਵਿਸ਼ਿਆਂ ਦੀ ਮੈਲ ਉਸ ਵੇਲੇ ਵੀ ਦਿਖਾਈ ਦਿੰਦੀ ਸੀ, ਮਨ ਦੇ ਵਿੱਚ ਗੰਦੇ ਸੰਕਲਪ ਚੱਲ ਪੈਂਦੇ ਸੀ ਵਿਸ਼ਿਆਂ ਦੇ, ਮੈਂ ਸੰਸਾਰ ਤੋਂ ਡਰਦਾ ਮਾਰਾ ਫਿਰ ਦਸਮ ਦੁਆਰ ਜਾ ਵੜਦਾ ਸੀ। ਬਸ ਇਸ ਕਸ਼ਮ ਕਸ਼ ਦੇ ਵਿੱਚ ਯੁੱਗ ਬੀਤ ਗਏ ਦਾਤਾ, ਤੇ ਤੂੰ ਮੇਰੇ ਤੇ ਕਿਰਪਾ ਕਰ। ਸਿੱਖ ਕੁਰਲਾ ਉੱਠੇ, ਕਹਿੰਦੇ ਗਰੀਬ ਨਿਵਾਜ ਇੱਕ ਯੋਗੀ ਮੱਠ ਵਿੱਚ ਬੈਠਾ ਹੈ, ਬਾਹਰ ਦਾ ਵਾਤਾਵਰਨ ਨਹੀਂ ਦੇਖ ਰਿਹਾ, ਬਾਹਰ ਦੀ ਚੇਤਨ ਮਾਇਆ ਨਹੀਂ ਦੇਖ ਰਿਹਾ, ਪਦਾਰਥ ਕੋਈ ਨਹੀਂ, ਖਾ ਕੁਛ ਨਹੀਂ ਰਿਹਾ, ਇੱਕ ਉਹਦੀ ਇਹ ਵਾਸ਼ਨਾ ਵੀ ਉਹਨੂੰ ਕਾਮ ਵਾਸ਼ਨਾ ਤੰਗ ਕਰ ਰਹੀ ਹੈ, ਗੰਦੀ ਵਾਸ਼ਨਾ, ਤੇ ਸਾਡਾ ਕੀ ਬਣੇਗਾ ਮਹਾਰਾਜ, ਅਸੀਂ ਤਾਂ ਪਦਾਰਥ ਖਾਣ ਵਾਲੇ ਹਾਂ। ਮਹਾਰਾਜ ਕਹਿੰਦੇ ਤੁਸੀਂ ਤੁਹਾਡੀ ਅਵਸਥਾ ਇਸ ਯੋਗੀ ਤੋਂ ਅੱਗੇ, ਪਰ ਜੇ ਗੁਰਮਤ ਅਨੁਸਾਰ ਆਪਣਾ ਜੀਵਨ ਰੱਖੋਗੇ। ਉਹ ਗੱਲ ਸਪਸ਼ਟ ਹੋ ਗਈ ਨਾ ਵੀ ਮਨ ਨਿਰਮਲ ਨਹੀਂ ਦਸਵਾ ਦੁਆਰ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਕਿਹੜਾ ਕੋਈ ਕਿਸੇ ਦੀ ਆਪਣੀ ਪੰਕਤੀ, ਦੋਵੇਂ ਗੱਲਾਂ ਨੇ। ਉੱਥੇ ਆਨੰਦ ਵੀ ਹੈ, ਬਿਜਲੀ ਚਮਕੈ ਹੋਏ ਆਨੰਦ, ਸਭ ਕੁਛ ਹੈ, ਦਸਮ ਦੁਆਰ ਦੇ ਚਮਤਕਾਰੇ ਬੇਅੰਤ, ਇਹ ਪੱਖ ਨੂੰ ਦੋਨੇ ਸਮਝਣ ਦੀ ਲੋੜ ਹੈ। ਤੇ ਜਿਸ ਵੇਲੇ ਮਹਾਰਾਜ ਨੇ ਉਹਨੂੰ ਬ੍ਰਹਮ ਗਿਆਨ ਕਰਾ ਦਿੱਤਾ, ਬ੍ਰਹਮ ਗਿਆਨ ਹੋਣ ਤੋਂ ਬਾਅਦ ਫਿਰ ਗਰੀਬ ਨਿਵਾਜ ਕਹਿੰਦੇ ਨੇ ਯੋਗੀ ਰਾਜ ਹੁਣ ਦੱਸ, ਜੇ ਤੂੰ ਅਜੇ ਜੀਣਾ ਚਾਹੁੰਦਾ ਹੈ ਕਿੰਨੀ ਉਮਰ ਤੇਰੀ ਕਰ ਦੇਈ ਹੋਰ? ਕਹਿਣ ਲੱਗੇ ਜੀ ਲੰਮੀ ਉਮਰ ਬਹੁਤ ਹੰਢਾ ਲਈ, ਇਹਦਾ ਕੋਈ ਲਾਲਚ ਨਹੀਂ ਹੈ, ਇਹ ਲੰਮੀ ਉਮਰ ਤਾਂ ਸ਼ਹਿਨਸ਼ਾਹ ਤੇਰੇ ਦੀਦਾਰਾਂ ਵਾਸਤੇ ਸੀ, ਤੇਰੇ ਚਰਨ ਪਰਸਣ ਵਾਸਤੇ ਸੀ, ਤੇ ਮੈਂ ਹੁਣ ਆਪਣੇ ਮਕਸਦ ਵਿੱਚ ਪਾਸ ਹੋ ਗਿਆ, ਹੁਣ ਮੈਂ ਸਰੀਰ ਕਾਹਦੇ ਲਈ ਰੱਖਣਾ, ਇਸ ਪੁਰਾਣੇ ਖੱਲੜ ਨੂੰ ਹੁਣ ਮੈਂ ਰੱਖਣਾ ਨਹੀਂ ਚਾਹੁੰਦਾ। ਬ੍ਰਹਮ ਗਿਆਨ ਹੋਣ ਤੋਂ ਬਾਅਦ ਜੇ ਅਜੇ ਵੀ ਦੇਹ ਨੂੰ ਹੰਢਾਉਣ ਦਾ ਸੰਸਾਰ ਦੇ ਵਿੱਚ ਅਜੇ ਦੇਹ ਦੇ ਨਾਲ ਸੰਸਾਰ ਵਿੱਚ ਵਿਚਰਨਾ, ਇਹ ਤਾਂ ਦੇਹ ਅਧਿਆਸ ਹੈ ਮਹਾਰਾਜ, ਇਹ ਤਾਂ ਤੁਸੀਂ ਮੇਰਾ ਤੋੜ ਦਿੱਤਾ, ਹੁਣ ਮੈਨੂੰ ਦੇਹ ਨਹੀਂ ਚਾਹੀਦੀ, ਹੁਣ ਤਾਂ ਮੈਨੂੰ ਜਿਹੜਾ ਆਨੰਦ ਤੁਸੀਂ ਦਿੱਤਾ। ਮਹਾਰਾਜ ਕਹਿੰਦੇ ਹੁਣ ਇੱਕ ਗੱਲ ਦੱਸ ਇਮਾਨਦਾਰੀ ਨਾਲ, ਜਿਹੜਾ ਤੇਰੇ ਗੁਰੂ ਨੇ ਯੁੱਗਾਂ ਪ੍ਰਯੰਤ ਸਾਧਨ ਤੈਨੂੰ ਦੱਸਿਆ ਹੋਇਆ ਸੀ ਵੀ ਉਹਦੇ ਵਿੱਚ ਆਨੰਦ ਹੈ ਉਹਦੇ ਚ ਮਨ ਦੀ ਸਥਿਤੀ ਠੀਕ ਸੀ ਜਾਂ ਜਿਹੜਾ ਗਿਆਨ ਗੁਰਬਾਣੀ ਦੁਆਰਾ ਤੈਨੂੰ ਕਰਾਇਆ ਇਹਦੇ ਦੁਆਰਾ ਮਨ ਸ਼ੁੱਧ ਹੋਇਆ? ਦੋਨਾਂ ਗੱਲਾਂ ਦਾ ਨਿਰਣਾ ਕਰਕੇ ਜਾ ਹੁਣ ਤੂੰ ਚੱਲੇ ਆ ਸੰਸਾਰ ਤੋਂ। ਕਹਿਣ ਲੱਗਾ ਮਹਾਰਾਜ ਜੋ ਸ਼ਬਦ ਦੇ ਨਾਲ ਮਨ ਪਵਿੱਤਰ ਹੁੰਦਾ ਇਹ ਮੁੜ ਕੇ ਮੈਲਾ ਨਹੀਂ ਹੁੰਦਾ, ਜਿਹੜਾ ਦਸਮ ਦੁਆਰ ਦੇ ਜਾ ਕੇ ਮਨ ਪਵਿੱਤਰ ਹੁੰਦਾ ਜਦੋਂ ਵਾਪਸ ਆਉਂਦਾ ਇਹ ਮੈਲਾ ਹੋ ਜਾਂਦਾ। ਬਸ ਇਹ ਮੇਰੀ ਜ਼ਿੰਦਗੀ ਦਾ ਰਿਜ਼ਲਟ। ਇਸ ਕਰਕੇ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਤੁਹਾਡੇ ਕੋਲ ਐਸਾ ਤਰੀਕਾ ਗੁਰੂ ਨਾਨਕ ਨੇ ਦੱਸਿਆ ਮਨ ਨੂੰ ਸ਼ੁੱਧ ਕਰਨ ਦਾ। ਤਾਂ ਹੁਣ ਉੱਥੇ ਧਿਆਨ ਲਿਓ, ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮੇਰੇ ਮਤ ਵਿੱਚ ਨਿਰੰਕਾਰ ਦੇ ਹੁਕਮ ਵਿੱਚ ਹੋ ਰਿਹਾ ਜੋ ਬਾਣੀ ਆ ਰਹੀ ਹੈ ਨਿਰੰਕਾਰ ਦੀ ਹੈ। ਮੇਰੇ ਨਿਰੰਕਾਰ ਨੇ ਕਿਹਾ ਵੀ ਕਲਯੁਗੀ ਜੀਵਾਂ ਦੇ ਮਨ ਐਕਣ ਸ਼ੁੱਧ ਕਰੇਗਾ। ਮੈਂ ਤਾਂ ਇੱਕ ਮਹਾਰਾਜ ਓਹਲਾ ਰੱਖ ਕੇ ਗੱਲ ਕਰ, ਹੈ ਤਾਂ ਆਪ ਹੀ ਨਿਰੰਕਾਰ ਆਦਿ ਨਿਰੰਜਨ ਹੈ ਗੁਰੂ ਨਾਨਕ। ਕਹਿਣ ਲੱਗੇ ਜੀ ਕੋਈ ਉਦਾਹਰਣਾਂ ਦਿਓ ਜਿਹਦੇ ਨਾਲ ਸਾਡੀ ਗੱਲ ਸਮਝ ਆ ਜਾਏ। ਫਿਰ ਮਹਾਰਾਜ ਸਾਹਿਬ ਜੀ ਨੇ ਜਪ ਜੀ ਦੀ ਉਹ ਮੁਬਾਰਕ ਪੌੜੀ ਪੌੜੀ 20ਵੀਂ ਪੌੜੀ, ਉਹਦੇ ਚ ਮਹਾਰਾਜ ਸਾਹਿਬ ਕਹਿੰਦੇ ਭਰੀਐ ਹੱਥ ਪੈਰ ਤਨ ਦੇਹ। ਇਹ ਗੁਰੂ ਨਾਨਕ ਬੋਲਿਆ ਉੱਥੇ ਸਿੱਧਾਂ ਦੇ ਪ੍ਰਥਾ। ਇਹਦੇ ਵਿੱਚ ਆਪਣਾ ਸਿਧਾਂਤ ਦੱਸਣਾ ਹੈ, ਪਰ ਉਦਾਹਰਣਾਂ ਦਿੱਤੀਆਂ ਪਹਿਲਾਂ ਦੋ। ਯੋਗੀਓ ਹੱਥ ਤੇ ਪੈਰ ਤਨ ਔਰ ਦੇਹ ਮਿੱਟੀ ਘੱਟੇ ਨਾਲ ਲਿਬੜ ਜਾਏ, ਸੰਸਾਰ ਦੀ ਮੈਲ ਲੱਗ ਜਾਏ ਉਸ ਨੂੰ। ਤਨ ਪਾਣੀ ਧੋਤਾ ਉੱਤਰ ਸੋ ਖੇਹ, ਇਹ ਦੋ ਪਾਠ ਨੇ। ਦਮਦਮੀ ਟਕਸਾਲ ਦਾ ਜਿਹੜਾ ਪਾਠ ਹੈ ਉਹਦੇ ਚ ਸੱਸਾ ਅਲੱਗ ਹੈ, ਅੰਮ੍ਰਿਤਸਰ ਵਾਲੀ ਸੰਪਰਦਾ ਦਾ ਜਿਹੜਾ ਪਾਠ ਹੈ ਭਾਈ ਮਨੀ ਸਿੰਘ ਦਾ ਉੱਥੇ ਸੱਸਾ ਨਾਲ ਜੋੜ ਕੇ ਉੱਤਰਸ ਇਕੱਠਾ ਕਰਿਆ ਜਾਂਦਾ ਹੈ। ਇਸ ਕਰਕੇ ਇਹਦੇ ਚ ਭਰਮ ਨਹੀਂ ਕਰਨਾ, ਅਰਥ ਦੋਨਾਂ ਦਾ ਸਹੀ ਹੈ। ਪਰ ਜੋ ਮਹਾਂਪੁਰਖਾਂ ਨੇ ਕੀਤਾ ਹੈ ਤੇ ਉਸ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਵਿਦਿਆਰਥੀ ਦੇ ਕੋਲ ਅਧਿਕਾਰ ਨਹੀਂ ਵੀ ਆਪਣੀ ਮਰਜ਼ੀ ਕਰੇ, ਪਾਠ ਉਹੀ ਰੱਖਣਾ ਪਏਗਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਤੇ ਮਹਾਂਪੁਰਖਾਂ ਨੂੰ ਪੁੱਛਿਆ ਇੱਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਇਹ ਵਚਨ ਟੇਪ ਹੋਇਆ ਹੋਇਆ ਹੈ, ਮੌਜੂਦ ਹੈ, ਅਮਰ ਹੈ ਵਚਨ। ਤੇ ਮਹਾਂਪੁਰਖ ਕਹਿੰਦੇ, ਉਹਨਾਂ ਨੂੰ ਪੁੱਛਿਆ ਜੀ ਇਹ ਪਾਠਾਂ ਦੇ ਭੇਦ ਕਿਉਂ ਪਏ ਜਦੋਂ ਗੁਰੂ ਗੋਬਿੰਦ ਸਿੰਘ ਤਾਂ ਇੱਕ ਸੀ ਪੜ੍ਹਾਉਣ ਵਾਲੇ, ਤੇ ਦੋਨਾਂ ਸੰਪਰਦਾਵਾਂ ਦੇ ਪਾਠਾਂ ਦਾ ਅੰਤਰ ਕਿਉਂ ਹੋ ਗਿਆ? ਮਹਾਰਾਜ ਕਹਿੰਦੇ, ਮਹਾਂਪੁਰਖ ਕਹਿਣ ਲੱਗੇ ਭਾਈ ਅੰਮ੍ਰਿਤਸਰ ਬਹੁਤ ਸਾਰੇ ਸੰਨਿਆਸੀ ਯੋਗੀ ਇਹ ਤੀਰਥ ਜਾਣ ਕੇ ਆਉਣ ਲੱਗੇ, ਉੱਥੇ ਦੇ ਗਿਆਨੀ ਸਿੰਘਾਂ ਨੂੰ ਭਾਈ ਮਨੀ ਸਿੰਘ ਤੱਕ ਤਾਂ ਉਹੀ ਰਹੇ ਪਾਠ ਵੀ ਅਰਥ ਵੀ, ਪਰ ਉਦੋਂ ਬਾਅਦ ਉਹਨਾਂ ਯੋਗੀਆਂ ਦਾ ਪ੍ਰਭਾਵ ਮੰਨ ਕੇ ਉਹਨਾਂ ਦੇ ਅਰਥਾਂ ਭਾਵ ਨੂੰ ਵਿਦਾਂਤ ਨੂੰ ਕਬੂਲ ਕਰਕੇ ਅੰਮ੍ਰਿਤਸਰ ਦੇ ਗਿਆਨੀਆਂ ਨੇ ਕੁਝ ਪਾਠ ਦਮਦਮੀ ਜਿਹੜੇ ਟਕਸਾਲ ਸੀ ਦਮਦਮੀ ਵਾਲੇ ਪਾਠ ਸੀ ਉਹਨਾਂ ਦੇ ਨਾਲੋਂ ਥੋੜਾ ਜਿਹਾ ਅੰਤਰਾ ਪੈ ਗਿਆ। ਔਰ ਕਿਵੇਂ ਪੈਂਦਾ ਇਹ ਅੰਤਰਾ? ਪਾਠ ਦਰਸ਼ਨ ਪੋਥੀਆਂ ਲੈ ਲਓ, ਸਾਡੀਆਂ ਆਪਣੀਆਂ, ਸਾਡੀ ਆਪਣੇ ਜਥੇਬੰਦੀ ਦੀਆਂ ਪਾਠ ਦਰਸ਼ਨ ਪੋਥੀਆਂ ਦੇ ਦੋਨਾਂ ਦੇ ਪਾਠ ਭੇਦ ਤੁਹਾਨੂੰ ਅਡੀਸ਼ਨਾਂ ਦੇ ਨਾਲ ਨਾਲ ਫਰਕ ਦਿਸਣਗੇ। ਤੁਸੀਂ ਉਹ ਪਾਠ ਦਰਸ਼ਨ ਛੋਟਾ ਹੈ, ਪਾਠ ਦਰਪਣ ਦੇ ਵਿੱਚ ਪਾਠ ਹੋਰ ਤੇ ਪਾਠ ਦਰਸ਼ਨ ਵਿੱਚ ਹੋਰ। ਸੰਤ ਗਿਆਨੀ ਮੋਹਨ ਸਿੰਘ ਜੀ ਵੱਲੋਂ ਪਿੰਡਰਾਂ ਵੱਲੋਂ ਗੁੱਟ ਕੇ ਜਿਹੜੇ ਉਹਨਾਂ ਦੇ ਪਾਠ ਦਾ ਅੰਤਰਾ ਹੋਰ, ਮਹਿਤੇ ਵੱਲੋਂ ਛਪ ਰਹੇ ਹੋਰ, ਇਹ ਅੰਤਰੇ ਪੈ ਜਾਂਦੇ ਹੁੰਦੇ ਨੇ ਸਮੇਂ ਦੇ ਨਾਲ ਗੁਰੂ ਪਿਆਰਿਓ। ਇਸ ਕਰਕੇ ਉਤਰਸ ਜਾਂ ਉਤਰ ਸੋ ਇਹਦਾ ਕੋਈ ਬਹੁਤਾ ਅੰਤਰਾ ਨਹੀਂ ਮੰਨਣਾ, ਤੇ ਯਤਨ ਚੱਲ ਰਿਹਾ। ਜੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਇਆ ਤਾਂ ਫਿਰ ਪੰਥ ਦੀ ਚੜ੍ਹਦੀ ਕਲਾ ਉਸ ਦਿਨ ਹੋਏਗੀ ਜਿੱਦਣ ਪੰਥ ਦੀ ਮਰਿਆਦਾ ਵੀ ਇੱਕ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਵੀ ਇੱਕ ਹੋ ਗਿਆ, ਵਿਸਰਾਮ ਵੀ ਇੱਕ ਹੋ ਗਏ ਤੇ ਅਰਥ ਵੀ ਕੇਂਦਰੀ ਭਾਵ ਇੱਕ ਹੋ ਗਿਆ। ਉਦੋਂ ਪੰਥ ਦੀ ਸਮੁੱਚੇ ਰੂਪ ਦੇ ਅੰਦਰ ਪੂਰੇ ਸੰਸਾਰ ਵਿੱਚ ਚੜ੍ਹਦੀ ਕਲਾ ਹੋ ਜਾਏਗੀ। ਅਸੀਂ ਵੰਡੇ ਹੋਏ ਹਾਂ, ਅਜੇ ਆਪਣੀ ਹੰਗਤਾ ਛੱਡਣ ਨੂੰ ਕੋਈ ਤਿਆਰ ਨਹੀਂ। ਲੜਾਈ ਕਿਸ ਗੱਲ ਦੀ ਹੁੰਦੀ ਹੈ? ਪਤੀ ਪਤਨੀ ਦੀ ਹੋਵੇ, ਭਰਾ ਭਰਾ ਦੀ ਹੋਵੇ, ਕਮੇਟੀਆਂ ਦੀ ਹੋਵੇ, ਦੇਸ਼ਾਂ ਦੀ ਹੋਵੇ, ਇੱਕੋ ਹੀ ਗੱਲ ਹੈ ਉਹਦੇ ਵਿੱਚ, ਤੂੰ ਗਲਤ ਹੈ ਮੈਂ ਠੀਕ ਹਾਂ। ਉੱਧਰ ਦੂਸਰਾ ਕੀ ਕਹਿੰਦਾ? ਉਹ ਕਹਿੰਦਾ ਤੂੰ ਗਲਤ ਹੈ ਮੈਂ ਠੀਕ ਹਾਂ। ਉਹ ਬਲਕਿ ਕਰੰਟ ਨਾਲ ਕਹਿੰਦਾ ਹੈ ਫਿਰ ਥੋੜ੍ਹਾ ਜਿਹਾ, ਤੂੰ ਮੈਨੂੰ ਕਿਹਾ ਕਿ ਮੈਂ ਗਲਤ, ਤੂੰ ਹੈ ਬਸ। ਹੁਣ ਇਹ ਨਹੀਂ ਪਤਾ ਵੀ ਦੋਨਾਂ 'ਚ ਗਲਤ ਕੌਣ ਹੈ, ਕਿ ਕੋਈ ਨਿਰਣਾ ਤਾਂ ਹੋ ਨਹੀਂ ਰਿਹਾ ਤੇ ਝਗੜਾ ਸ਼ੁਰੂ ਹੋ ਗਿਆ। ਝਗੜੇ ਦਾ ਜਨਮ ਹੀ ਇੱਥੇ ਹੁੰਦਾ ਹੈ। ਝਗੜਾ ਮੁੱਕਦਾ ਕਿਵੇਂ ਹੈ? ਘਰ ਘਰ ਦੇ ਅੰਦਰ ਇਹ ਡਿਵੋਰਸ ਕਿਉਂ ਹੋ ਰਹੇ ਹੈ, ਤਲਾਕ ਕਿਉਂ ਹੋ ਰਹੇ ਹੈ? ਪਤਨੀ ਕਹਿੰਦੀ ਮੈਂ ਠੀਕ, ਪਤੀ ਕਹਿੰਦਾ ਮੈਂ ਠੀਕ, ਚਲੋ ਜੀ ਦੋਨੇ ਠੀਕ ਹਨ। ਉਹ ਕਹਿੰਦਾ ਤੂੰ ਗਲਤ ਹੋਇਆ, ਤੂੰ ਗਲਤ ਹੈ। ਫਿਰ ਜਦੋਂ ਇਹਨਾਂ ਦਾ ਨਿਰਣਾ ਨਹੀਂ ਹੁੰਦਾ, ਇਹਨਾਂ ਦੀ ਹੋਮੇ ਨਿਰਣਾ ਨਹੀਂ ਨਾ ਹੋਣ ਦਿੰਦੀ, ਉਦੋਂ ਕਹਿੰਦੇ ਚਲੋ ਜੀ ਅਦਾਲਤ ਜਾ ਕੇ ਡਿਵੋਰਸ ਕਰ ਲਓ ਆਪਣੀ 9 ਵਜੇ, ਚਲੋ ਜੀ ਨਿਬੜ ਗਿਆ ਕੰਮ। ਫਿਰ ਤੁਹਾਡੇ ਜੀਵਨ 'ਚ ਕੋਈ ਨਵਾਂ ਆਏਗਾ, ਕੀ ਗਰੰਟੀ ਹੈ ਵੀ ਉਹ ਆਪਰੇਸ਼ਨ ਕਰਾ ਕੇ ਆਇਆ ਵੀ ਉਹਦੀ ਹੋਮੇ ਵਿੱਚ ਰਹੀ ਨਹੀਂ ਹੈਗੀ, ਹੋਮੇ 'ਤੇ ਰਹਿਤ ਮਿਲੇਗਾ ਹੁਣ ਪਤੀ ਜਾਂ ਪਤਨੀ, ਕੀ ਕੰਮ ਫੜਿਆ ਹੈ। ਆਨੰਦ ਕਾਰਜ ਇਹ ਸੱਚੀ ਦਰਗਾਹ ਦੇ ਅੰਦਰ ਹੋਣ ਤੇ ਝੂਠੀਆਂ ਅਦਾਲਤਾਂ ਜਾ ਕੇ ਤੋੜ ਲਓ, ਤੁਸੀਂ ਕੀ ਕੀ ਕੰਮ ਫੜਿਆ, ਕਿਆ ਸਿੱਖਾਂ ਦਾ ਕੰਮ ਹੈ। ਮੇਰਾ ਇਹ ਵਿਸ਼ਾ ਤਾਂ ਹੈ ਨਹੀਂ, ਪਰ ਦੁੱਖ ਆਉਂਦਾ ਹੈ ਦੇਖ ਕੇ, ਬੱਚਿਆਂ ਦੇ ਦੁੱਖ ਸੁਣਦੇ, ਬੱਚਿਆਂ ਦੇ, ਕਿਤੇ ਬੱਚਿਆਂ ਦਾ ਕਸੂਰ, ਕਿਤੇ ਬੱਚਿਆਂ ਦਾ ਕਸੂਰ। ਅਸਲ ਬਾਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਪਤਨੀ ਦਾ ਅਸਥਾਨ ਨਿਰਧਾਰਿਤ ਕੀਤਾ ਹੋਇਆ, ਪਤਨੀ ਦਾ ਅਸਥਾਨ ਕੀ ਹੈ ਗੁਰਮਤਿ ਅਨੁਸਾਰ, ਔਰ ਪਤੀ ਦਾ ਅਸਥਾਨ ਕੀ ਹੈ। ਅੱਜ ਦਾ ਪਤੀ ਵੀ ਭੁੱਲ ਗਿਆ ਤੇ ਅੱਜ ਦੀ ਪਤਨੀ ਵੀ ਭੁੱਲ ਗਈ, ਤੇ ਆਪਣੀਆਂ ਮਨਮਤਾਂ ਦੇ ਨਾਲ ਅਸੀਂ ਸਿੱਖੀ ਨੂੰ ਵੀ ਕਲੰਕਿਤ ਕਰ ਰਹੇ ਹਾਂ। ਇਸ ਦਰਗਾਹ ਦੇ ਅੰਦਰ ਹੋਇਆ ਆਨੰਦ ਕਾਰਜ ਕਦੀ ਟੁੱਟ ਨਹੀਂ ਸਕਦਾ। ਤੁਸੀਂ ਦਿਲ ਸਰਸਾ ਕਰ ਲਿਓ ਵੀ ਤੋੜ ਲਿਆ ਪਰ ਟੁੱਟਿਆ ਨਹੀਂ, ਫਿਰ ਵੀ ਉੱਥੇ ਜਾ ਕੇ ਪਤਾ ਲੱਗਣਾ ਵੀ ਟੁੱਟਿਆ ਨਹੀਂ, ਲੇਖਾ ਦੇਣਾ ਪੈਣਾ, ਇਹਦਾ ਹਿਸਾਬ ਦੇਣਾ ਪੈਂਦਾ, ਅੱਗੇ ਚੱਲ ਕੇ ਨਿਭਾਈ ਦੇ ਹੀ ਗਏ। ਤੇ ਹੁਣ ਝਗੜਾ ਇਸ ਗੱਲ ਦਾ ਕਿ ਮੈਂ ਠੀਕ ਹਾਂ ਤੂੰ ਗਲਤ, ਝਗੜਾ ਮਿਟਦਾ ਕਿਵੇਂ ਹੈ। ਝਗੜਾ ਮਿਟਣ ਦਾ ਇੱਕ ਬਹੁਤ ਵੱਡਾ ਫਾਰਮੂਲਾ ਜਿਹੜਾ ਹੈ ਧਾਰਮਿਕ ਦੁਨੀਆ ਵਿੱਚ ਇਹ ਮੰਨਿਆ ਕਿ ਝਗੜੇ ਦੇ ਵਿੱਚ ਭਾਵੇਂ ਕਸੂਰ ਆਪਣਾ ਨਾਂ ਵੀ ਹੋਵੇ ਤਾਂ ਦੂਸਰੇ ਨੂੰ ਕਹਿ ਦੇਣਾ ਵੀ ਭਰਾਵਾ ਤੂੰ ਠੀਕ ਹੈ, ਮੇਰਾ ਕਸੂਰ ਸੀ, ਮੈਂ ਸਵੀਕਾਰ ਕਰਦਾ, ਮੈਨੂੰ ਮਾਫ ਕਰ ਦੇ। ਉਹ ਸੋਚਣ ਲੱਗਦਾ ਹੈ ਅਰੇ ਹੱਦ ਹੋ ਗਈ, ਕਸੂਰ ਮੇਰਾ, ਇਹ ਮਾਫੀ ਇਹ ਮੰਗ ਰਿਹਾ। ਉਹ ਕਹਿੰਦਾ ਨਹੀਂ ਨਹੀਂ ਕਸੂਰ ਤਾਂ ਮੇਰਾ ਵੀ ਹੈਗਾ। ਚਲੋ ਝਗੜਾ ਮੁੱਕ ਗਿਆ, ਪਿਆਰ ਵੱਧ ਗਿਆ। ਤੇ ਇਸ ਕਰਕੇ ਸਾਧ ਸਿੰਘ ਜੀ ਮੂਲ ਤਾਂ ਹੋਮੇ ਦਾ ਝਗੜਾ ਹੈ। ਤੇ ਇਸ ਕਰਕੇ ਚਲੋ ਪਾਠ ਭੇਦ ਉਹਦੀ ਗੱਲ ਛੱਡ ਦੇ। ਪਾਣੀ ਤੋਤੇ ਉੱਤਰ ਸੋ, ਸੋ ਕੀ ਹੈ ਉਹ, ਸੋ ਦਾ ਅਰਥ ਉਹ ਹੁੰਦਾ ਉਹ ਖੇਹ ਜਿਹੜੀ ਸਰੀਰ ਨੂੰ ਲੱਗ ਗਈ। ਹੁਣ ਇਹਦੇ 'ਚ ਇੱਕ ਪਾਠ ਭੇਦ ਹੋਰ ਹੈ, ਪਦ ਦਾ ਅਰਥ ਜਿਹੜਾ ਹੈ ਵੀ ਤਨ ਵੀ ਸਰੀਰ ਦਾ ਵਾਚਕ ਸ਼ਬਦ ਹੈ, ਦੇਹ ਵੀ ਸਰੀਰ ਦਾ ਵਾਚਕ ਸ਼ਬਦ ਹੈ। ਇਹ ਫਿਰ ਦੋ ਸ਼ਬਦ ਇੱਕੋ ਹੀ ਤੁਕ ਦੇ ਅੰਦਰ ਮਹਾਰਾਜ ਨੇ ਕਿਉਂ ਵਰਤ ਲਏ, ਉਹ ਵੀ ਦੇਹ ਉਹ ਵੀ ਦੇਹ, ਇਹ ਗੜਬੜ ਹੋ ਜਾਏਗੀ ਫਿਰ ਤਾਂ ਜੇ ਨਾ ਸਮਝੀਏ ਇਹ ਬਾਤ। ਇਸ ਨੂੰ ਖੋਲਣਾ ਪਏਗਾ। ਔਰ ਕੱਲਾ ਇੱਥੇ ਨਹੀਂ, ਲੱਭ ਤੇ ਲੋਭ ਦੋ ਸ਼ਬਦ ਵਰਤੇ ਹੋਏ, ਕੱਲਾ ਕੱਲਾ ਉਹੀ ਅਰਥ ਦਿੰਦਾ। ਇਸੇ ਤਰ੍ਹਾਂ ਇਹਨੂੰ ਸਮਝਣਾ ਕਿ ਜਿੱਥੇ ਤਨ ਔਰ ਦੇਹ ਦੋਨੇ ਇਕੱਠੇ ਆ ਜਾਣ ਤਾਂ ਉੱਥੇ ਇੱਕ ਦਾ ਅਰਥ ਦੇਹ ਰਹੂਗਾ ਸਰੀਰ, ਦੂਜੇ ਦਾ ਅਰਥ ਸਰੀਰ ਨਹੀਂ ਹੋਏਗਾ। ਜੈ ਸਕੇ ਮੈਂ ਹੁਣ ਦੁਬਾਰੇ ਆਪ ਜੀ ਨੂੰ ਬੇਨਤੀ ਕਰਦਾ, ਭਰੀਏ ਹੱਥ ਪੈਰ ਤਨ ਦੇਹ, ਦੇਹ ਨੂੰ ਤਾਂ ਸਮਝ ਲਓ ਸਰੀਰ, ਇਹਨੂੰ ਤਾਂ ਇੱਕ ਪਾਸੇ ਕੱਢ ਦਿਓ, ਬਾਕੀ ਰਹਿ ਗਿਆ ਤਨ। ਤਨ ਦੇ ਦੋ ਅਰਥ ਬਣ ਗਏ, ਇੱਕ ਹੈ ਤਨ ਦਾ ਅਰਥ ਹੱਥਾਂ ਪੈਰਾਂ ਦੇ, ਤਨ ਕੀ ਹੈ ਸਮੇਤ ਦੇ, ਹੱਥ ਪੈਰ ਇਕੱਲੇ ਹੱਥ ਪੈਰ ਹੀ ਨਹੀਂ ਬਾਕੀ ਦੇ, ਤੇ ਉਹ ਦੇਹ ਸਾਰੀ ਉਹਨਾਂ ਦੇ, ਤਨ ਦਾ ਅਰਥ ਹੈ ਸਮੇਤ, ਹੱਥਾਂ ਪੈਰਾਂ ਦੇ ਸਮੇਤ ਸਾਰੀ ਦੇਹ, ਮਿੱਟੀ ਘੱਟੇ ਨਾਲ ਭਰ ਜਾਏ ਤੇ ਇਸ਼ਨਾਨ ਕਰ ਲਓ ਮਿੱਟੀ ਲੈ ਗਈ, ਪਾਣੀ ਧੋਤਿਆ ਉਤਰ ਸੌਖੇ ਉਤਰ ਗਈ। ਤੇ ਦੂਸਰਾ ਤੇ ਲੱਕ ਤੱਕ ਇਹਨੂੰ ਮੰਨ ਕੇ ਤਨ ਤੇ ਲੱਕ ਤੋਂ ਉੱਪਰ ਮੰਨ ਕੇ ਦੇਹ, ਇਹ ਵੀ ਅਰਥ ਕੀਤਾ ਹੈ ਸੰਪਰਦਾਇ ਗਿਆਨੀ ਮਹਾਂਪੁਰਸ਼ਾਂ ਨੇ, ਇਹ ਦੂਸਰਾ ਅਰਥ ਹੈ, ਪਰ ਪਹਿਲਾ ਜ਼ਿਆਦੇ ਨਗਰ ਹੈ। ਤੇ ਹੁਣ ਦੂਸਰੀ ਉਦਾਹਰਣਾਂ ਦਿੰਦੇ ਨੇ ਮਹਾਰਾਜ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਔਰ ਇਹਦਾ ਚੇਤੇ ਰੱਖਣਾ ਭਾਈ, ਜਿਹੜਾ ਜਪ ਜੀ ਦਾ ਪਾਸ ਪਾਠ ਕਰਦੇ ਹੈ ਸੰਥਿਆ ਵਾਲਿਆਂ ਤੇ ਤਾਂ ਨਹੀਂ ਇਹ ਗੱਲ ਲਾਗੂ ਹੋਏਗੀ ਮੇਰੀ ਜਿਹੜੀ ਮੈਂ ਕਹਿਣ ਲੱਗਾ, ਜਿਹਨਾਂ ਦੀ ਸੰਥਿਆ ਨਹੀਂ ਲਈ ਉਹ ਸਾਬੂਣ ਦੇ ਥਾਂ ਤੇ ਸਾਬਣੇ ਕਹਿ ਦਿੰਦੇ ਆ। ਮੇਰੇ ਸਾਹਮਣੇ ਕਿਹਾ ਇੱਕ ਨੇ, ਬਹੁਤ ਗੱਲ ਹੈ, ਪੁਰਾਣੀ ਗੱਲ ਹੋ ਗਈ, ਖੰਨੇ ਦੀ ਗੱਲ ਹੈ, ਚੰਗਾ ਸਤਿਕਾਰਯੋਗ ਸੀ, ਪ੍ਰਚਾਰਕ ਸੀ, ਕਹਿੰਦਾ ਜੇ ਸਾਬਣ ਲਈ ਹੈ ਉਹ ਤੇ, ਮੈਂ ਕਿਹਾ ਜੀ ਸਾਬਣ ਨਹੀਂ ਹੈ, ਕਹਿੰਦਾ ਜੀ ਹੋਰ ਕੀ ਹੈ, ਮੈਂ ਕਿਹਾ ਸਾਬੂਣ, ਕਹਿੰਦਾ ਜੀ ਉਹਦਾ ਅਰਥ ਕੀ ਹੈ, ਮੈਂ ਕਿਹਾ ਸਾਬਣ, ਕਹਿੰਦਾ ਸਾਬਣੇ ਕਿਹਾ ਫਿਰ ਮੈਂ, ਬਲਿਹਾਰ ਜਾਈਏ ਤੇਰੇ ਚਮਤਕਾਰ ਦੇ ਦਿਲ ਦੇ। ਮੈਂ ਕਿਹਾ ਅੱਖਰ ਲਿਖੇ ਸੇ ਹੀ ਗਾਵਾਂ, ਜੋ ਲਿਖੇ ਨੇ ਬੋਲਣਾ ਆਪਣੇ ਪਊਗਾ, ਅਰਥ ਵਾਲਾ ਕਰੀ ਜਾਵੇ ਅਰਥ ਕੋਲੋਂ ਨਹੀਂ ਕਰ ਸਕਦੇ। ਹੁਣ ਇੱਥੇ ਮਹਾਰਾਜ ਨੇ ਵਸਤਰ ਨੂੰ ਲੱਗੀ ਹੋਈ ਮੈਲ ਕੱਢਣ ਵਾਸਤੇ ਸਾਬਣ ਦਾ ਇਸਤੇਮਾਲ ਕਰ ਦਿੱਤਾ ਤੇ ਇਕੱਲੇ ਪਾਣੀ ਦੀ ਗੱਲ ਨਹੀਂ ਰੱਖੀ ਇੱਥੇ। ਕਿਉਂ? ਸਰੀਰ ਦੀ ਮੈਲ ਦਾ ਔਰ ਕੱਪੜੇ ਦੀ ਮੈਲ ਦਾ ਅੰਤਰ ਹੈ। ਕੱਪੜਾ ਮੈਲਾ ਹੋਇਆ ਇਕੱਲੇ ਪਾਣੀ ਨਾਲ ਧੋ ਮੈਲ ਨੂੰ ਛੱਡਦਾ ਨਹੀਂ, ਕੱਪੜੇ ਦਾ ਸੁਭਾਅ ਹੈ। ਤੇ ਫਿਰ ਇਹਨੂੰ ਸਾਬਣ ਲਾਉਣੀ ਪਏਗੀ, ਸਾਬਣ ਲਾ ਕੇ ਤੇ ਕੱਪੜੇ ਨੂੰ ਸ਼ੁੱਧ ਕਰ ਲਈਦਾ। ਦੇਹ ਸਾਫ਼ ਹੋਣ ਲਈ ਹੈ ਉਹ ਧੋਏ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕੋਈ ਅਣਜਾਣ ਬੰਦਾ ਅਗਰ ਇਕੱਲੀ ਸਾਬਣ ਚੁੱਕ ਕੇ ਪਾਣੀ ਤੋਂ ਬਿਨਾਂ ਹੀ ਕੱਪੜੇ ਮੈਲੇ ਦੇ ਉੱਤੇ ਸਾਬਣ ਘਸਾਉਣੀ ਸ਼ੁਰੂ ਕਰ ਦੇਵੇ ਤੇ ਖੇਚਲ ਵੀ ਬਹੁਤ ਕੀਤੀ ਤੇ ਘਸਾਈ ਵੀ ਸਾਬਣ ਬਹੁਤ, ਸਾਬਣ ਦਾ ਵੀ ਨੁਕਸਾਨ ਕਰ ਲਿਆ ਤੇ ਕੱਪੜੇ ਦੇ ਉੱਤੇ ਜਿਹੜੀ ਮੈਲ ਜੰਮੀ ਸੀ ਉਹਦਾ ਜੰਮੀ ਸੀ, ਸਾਬਣ ਵੀ ਉੱਤੇ ਜੰਮ ਗਈ, ਮੈਲ ਨਿਕਲੀ ਨਹੀਂ ਤੇ ਗੜਬੜ ਅੱਗੇ ਨਾਲੋਂ ਵੀ ਜ਼ਿਆਦਾ ਹੋ ਗਈ। ਤੇ ਫਿਰ ਚੁੱਕੀ ਫਿਰੇ ਜੀ ਕੀ ਕਰੀਏ, ਦੇਖੋ ਇਹ ਤਾਂ ਕਹਿੰਦੇ ਸੀ ਸਾਬਣ ਮੈਲ ਦੂਰ ਕਰ ਦਿੰਦਾ, ਮੇਰੇ ਤਾਂ ਕੱਪੜੇ ਦੀ ਸਾਬਣ ਨੇ ਮੈਲ ਕੱਢੀ ਨਹੀਂ। ਉਹਨੂੰ ਕਿਹਾ ਜਾਏਗਾ ਤੂੰ ਅਣਜਾਣ ਵਿਅਕਤੀ ਹੈ, ਸਾਬਣ ਤਾਂ ਇਤਨੀ ਖਰਚ ਨਹੀਂ ਸੀ ਹੋਣੀ ਜਿੰਨੀ ਤੂੰ ਖਰਚ ਕਰ ਦਿੱਤੀ ਤੇ ਮੈਲ ਨਿਕਲ ਜਾਣੀ ਸੀ। ਜਿਸ ਵਸਤਰ ਦੇ ਵਿੱਚ ਮੈਲ ਗਈ ਹੋਈ ਹੈ ਉਸ ਵਸਤਰ ਨੂੰ ਪਹਿਲਾਂ ਨੱਕੋ ਨੱਕ ਕੋਈ ਉਹਦਾ ਖੂੰਜਾ ਕੋਈ ਹਿੱਸਾ ਪਾਣੀ ਤੋਂ ਬਿਨਾਂ ਸੁੱਕਾ ਨਾ ਰਹਿ ਜਾਏ। ਜਿਸ ਵੇਲੇ ਐਨ ਪਾਣੀ ਦੇ ਵਿੱਚ ਪੂਰਾ ਭਿੱਜ ਜਾਏਗਾ ਤੇ ਫਿਰ ਬਹੁਤੀ ਸਾਬਣ ਲਾਉਣ ਦੀ ਲੋੜ ਨਹੀਂ ਪੈਣੀ, ਥੋੜ੍ਹੀ ਜਿਹੀ ਸਾਬਣ ਲਾਈ ਤੇ ਫਿਰ ਮੈਲ ਨਿਕਲ ਜਾਏਗੀ। ਬੀਬੀ ਜਲਦੀ ਕਰ ਜਿਹੜਾ ਕਰਨਾ, ਮੈਂ ਇਹਦਾ ਕੰਮ ਰੁਕਦਾ, ਇਹਦੇ ਨਾਲ ਥੋੜ੍ਹੇ ਜਿਹੇ ਖੜਖੜਾਕ ਦੇ ਨਾਲ ਕੰਮ ਖਰਾਬ ਹੋ ਜਾਂਦਾ। ਤੇ ਇਸ ਕਰਕੇ ਉੱਥੇ ਸਾਬਣ ਦੀ ਵੀ ਲੋੜ ਤੇ ਪਾਣੀ ਦੀ ਵੀ ਲੋੜ, ਤੇ ਪਹਿਲੀ ਮੈਲ ਤਨ ਦੀ ਸੀ, ਉੱਥੇ ਕੇਵਲ ਪਾਣੀ ਦੀ ਲੋੜ। ਸੰਸਾਰ ਦੇ ਵਿੱਚ ਜਦੋਂ ਵੀ ਵਸਤਰ ਨੇ ਜਨਮ ਲਿਆ ਉਸੇ ਵੇਲੇ ਮੈਲ ਦੀ ਨਿਗਾਹ ਵਸਤਰ ਦੇ ਉੱਤੇ ਹੋ ਗਈ। ਜਿੰਨਾ ਮਰਜ਼ੀ ਤੁਸੀਂ ਬਚਾ ਕੇ ਰੱਖਣਾ ਚਾਹੋ ਮੈਲ ਉੱਥੇ ਪਹੁੰਚ ਜਾਏਗੀ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਡੀਆਂ ਅਲਮਾਰੀਆਂ 'ਚ ਤਹਿ ਲਾ ਕੇ ਰੱਖੇ ਹੋਏ ਕੱਪੜੇ ਕਿੰਨੇ ਚਿਰ ਤੋਂ ਬਾਅਦ ਜੋ ਤੁਸੀਂ ਦੇਖਿਆ ਉਹਦੀ ਜਿਹੜੀ ਕਰੀਜ਼ ਵੱਜੀ ਹੈ, ਜੀ ਇਹ ਪਤਾ ਨਹੀਂ ਮੈਲ ਕਿੱਥੋਂ ਆ ਗਈ, ਆ ਮੈਲਾ ਹੋ ਗਿਆ, ਦੁਬਾਰੇ ਧੋਣਾ ਪਊ, ਹਾਲਾਂਕਿ ਤੁਹਾਡੀ ਅਲਮਾਰੀ 'ਚ ਪਿਆ ਹੁੰਦਾ। ਮੇਰੇ ਕਹਿਣ ਦਾ ਭਾਵ, ਜਿਵੇਂ ਵਸਤਰ ਨੂੰ ਜਿੰਨਾ ਮਰਜ਼ੀ ਸੰਭਾਲ ਕੇ ਰੱਖੋ ਮੈਲ ਉਹਦੇ ਵਿੱਚ ਪਹੁੰਚ ਜਾਂਦੀ ਹੈ, ਇਹਨੂੰ ਮਨ ਨੂੰ ਜਿੰਨਾ ਮਰਜ਼ੀ ਸੰਭਾਲ ਕੇ ਰੱਖੋ ਤੇ ਮੈਲ ਇਹਦਾ ਪੈਂਡਾ ਛੱਡਦੀ ਨਹੀਂ, ਜਾ ਵੜਦੀ ਇਹਦੇ ਵਿੱਚ। ਪਰ ਦੂਸਰੀ ਬਾਤ, ਜੇ ਕੋਈ ਕਹੇ ਲਓ ਜੀ ਵਸਤਰ ਮੈਲਾ ਹੋ ਗਿਆ ਮੈਂ ਹੁਣ ਕੀ ਕਰਾਂ, ਇਹ ਤਾਂ ਸ਼ੁੱਧ ਹੀ ਨਹੀਂ ਹੋ ਸਕਦਾ। ਕੌਣ ਕਹਿੰਦਾ ਸ਼ੁੱਧ ਨਹੀਂ ਹੋ ਸਕਦਾ? ਜੇ ਮੈਲ ਪੈ ਸਕਦੀ ਹੈ ਤਾਂ ਮੈਲ ਲਹਿ ਵੀ ਸਕਦੀ ਹੈ, ਜੇ ਮਨ ਮੈਲਾ ਹੋ ਸਕਦਾ ਤਾਂ ਮਨ ਸ਼ੁੱਧ ਵੀ ਹੋ ਸਕਦਾ। ਇਹ ਵੀ ਇੱਕ ਵਸਤਰ ਹੈ, ਇਹ ਕੋਈ ਬਹੁਤ ਵੱਡੀ ਐਸੀ ਬਾਤ ਥੋੜ੍ਹੀ ਹੈ ਵੀ ਇਹ ਮਨ ਸ਼ੁੱਧ ਨਹੀਂ ਹੋ ਸਕਦਾ। ਸ਼ੁੱਧ ਹੁੰਦਾ ਆਇਆ, ਸ਼ੁੱਧ ਕਰਨ ਦੀ ਮਰਿਆਦਾ ਚੱਲੀ ਗੁਰਬਾਣੀ ਵਿੱਚ ਤਾਂ ਇਹ ਸ਼ੁੱਧ ਆਇਆ। ਹਾਂ, ਕੁਝ ਸਾਧਨ ਸਾਡੇ ਐਸੇ ਨੇ, ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ। ਉਹ ਕਿਹੜੇ ਯਤਨ ਸੀ? ਪਾਠ ਪੜਿਓ, ਅਰਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਰ ਪ੍ਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਮੋਹਨ ਭਇਓ, ਕਿਰਪਾਤੀ ਰਹਿਓ, ਨਗਨ ਫਿਰਿਓ ਬਨਨਾਈ, ਤੜ ਤੜਤੀ ਧਰਨੀ ਭਰਮਿਓ, ਦੁਬਧਾ ਛੁਟਕੇ ਨਾਹੀ, ਮਾਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਧ ਹੈ ਤਾਂ ਇਹਦੀਆਂ ਜੁਗਤੀਆਂ, ਜੇ ਲੱਖ ਯਤਨ ਕਰਾਏ, ਇਹੋ ਜੇ ਲੱਖਾਂ ਯਤਨ ਕਰ ਲੈ ਤੇਰਾ ਮਨ ਸ਼ੁੱਧ ਨਹੀਂ ਹੋਏਗਾ। ਵੇਦਾਂ ਦਾ ਪਾਠ ਕੀਤਾ, ਤੀਰਥਾਂ ਤੇ ਗਿਆ, ਨਹੀਂ, ਮਨ ਹੋਰ ਮੈਲਾ ਹੁੰਦਾ ਗਿਆ। ਇਹ ਕਾਜਲ ਦੀ ਕੋਠਰੀ ਦੇ ਅੰਦਰ ਇਹ ਜਗ ਕਾਜਲ ਕੋਠੜੀ, ਇਹ ਕਾਜਲ ਦੀ ਕੋਠੜੀ ਦੇ ਚ ਦੁੱਧ ਵਰਗੇ ਚਿੱਟੇ ਕੱਪੜੇ ਲੈ ਕੇ ਇੱਕ ਵਾਰੀ ਉਸ ਕਾਲ ਦੀ ਕੋਠੜੀ ਤੋਂ ਇੱਕ ਵਾਰੀ ਗੇੜਾ ਮਾਰ ਕੇ ਬਾਹਰ ਆ ਜਾ, ਤੇਰੇ ਵਸਤਰ ਨੂੰ ਕਾਲਸ ਲੱਗੀ ਹੋਏਗੀ ਸੱਜਣਾ, ਤੂੰ ਇੱਕ ਵਾਰੀ ਸੰਸਾਰ ਦੇ ਵਿੱਚ ਫੇਰੀ ਪਾ ਤੇ ਸੰਸਾਰ ਦੀ ਮੈਲ ਲੱਗੀ ਹੋਏਗੀ ਤੈਨੂੰ। ਤੂੰ ਤਾਂ ਇੱਕ ਵਾਰੀ ਫੇਰੀ ਨਹੀਂ ਪਾਈ, ਤੂੰ ਤਾਂ ਇਸ ਕਾਜਲ ਕੋਠੜੀ ਦੇ ਵਿੱਚ ਵੜਿਆ ਰਿਹਾ। ਵਸਤਰ ਨੂੰ, ਚਿੱਟੇ ਦਸਤਰ ਨੂੰ ਛੋਟਾ ਜਿਹਾ ਦਾਗ ਲੱਗ ਜਾਏ ਨਾ, ਛੋਟਾ ਜਿਹਾ, ਦੇਖਣ ਵਾਲੀ ਦੀ ਨਿਗਾਹ ਸਿੱਧੀ ਉਸ ਥਾਂ ਤੇ ਜਾਂਦੀ ਆ, ਕਹਿੰਦੇ ਵੀ ਤੇਰੇ ਦਾਗ ਲੱਗਿਆ ਹੋਇਆ। ਚਿੱਟੇ ਵਸਤਰ ਤੇ ਕੋਈ ਨਿਗਾਹ ਨਹੀਂ ਜਾ ਰਹੀ, ਦਾਗ ਤੇ ਨਿਗਾਹ ਜਾ ਰਹੀ, ਦੁਖਦਾਇਕ ਹੈ, ਕਿਉਂ ਲੱਗ ਗਿਆ? ਤੇ ਫਿਰ ਉਹਨੂੰ ਹੋਰ ਦਾਗ ਲੱਗ ਗਿਆ, ਦੋ ਹੋ ਗਏ, ਤਿੰਨ ਹੋ ਗਏ, ਚਾਰ ਹੋ ਗਏ, ਵੱਧਦਾ ਗਿਆ, ਮੈਲ ਵੱਧਦੀ ਗਈ, ਵੱਧਦੀ ਗਈ। ਇਹ ਜਿਹੜੇ ਕੰਮ ਕਰਨ ਵਾਲੇ ਨੇ, ਕਈ ਵਾਰੀ ਅਜਿਹਾ ਕੀਤਾ ਹੈ ਜਿਹਦੇ ਵਿੱਚ ਕਾਲਸ ਲੱਗਦੀ ਰਹਿੰਦੀ ਹੈ, ਉਹਨਾਂ ਦੇ ਵਸਤਰ ਹੀ ਲਹਿਦਾ ਰੱਖੇ ਹੋਏ ਨੇ, ਤੇ ਉਹਨਾਂ ਦੇ ਉਹ ਵਸਤਰਾਂ ਨੂੰ ਮੈਲ ਜਿੰਨੀ ਮਰਜ਼ੀ ਰੋਜ਼ ਲੱਗੀ ਜਾਵੇ ਕੋਈ ਫਰਕ ਹੀ ਨਹੀਂ ਪੈਂਦਾ। ਜਦੋਂ ਵਸਤਰ ਸੋਧਾ ਬੈਠਣ ਲੱਗੇ ਵੀ ਸੋਚੋਗੇ ਵੀ ਮੈਲੀ ਜਗ੍ਹਾ ਮੈਂ ਬੈਠਾ ਨਾ, ਮੇਰਾ ਵਸਤਰ ਮੈਲਾ ਨਾ ਹੋ ਜਾਵੇ। ਜਦੋਂ ਵਸਤਰ ਮੈਲਾ, ਉਹ ਕਹਿੰਦੇ ਕੋਈ ਗੱਲ ਨਹੀਂ ਹੈਗੀ, ਮੈਲਾ ਤਾਂ ਹੈਗਾ ਹੀ, ਮੈਂ ਜਿੱਥੇ ਮਰਜ਼ੀ ਬਹਿ ਜਾ ਕੋਈ ਫਰਕ ਨਹੀਂ ਹੈਗਾ। ਕਈਆਂ ਦਾ ਤਾਂ ਸੁਭਾਅ ਬਣ ਗਿਆ ਵੀ ਹੁਣ ਤਾਂ ਫਰਕ ਹੀ ਕੋਈ ਨਹੀਂ ਹੈ, ਮੈਲਾ ਇੰਨਾ ਹੈ ਚਿੱਕੜ ਦੇ ਚ ਬਣਿਆ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕੋਈ ਗੱਲ ਨਹੀਂ, ਇਹ ਠੀਕ ਹੀ ਹੈ। ਇਸ ਕਰਕੇ ਸਾਧ ਸਿੰਘ ਜੀ, ਮਨ ਵਸਤਰ ਹੈ ਤੇ ਇਹਨੂੰ ਧੋਣ ਦਾ ਉਹੀ ਤਰੀਕਾ ਹੈ ਜਿਹੜਾ ਵਾਹਜ ਹੁਣ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਦੱਸਦੇ ਨੇ। ਇਹ ਦੋ ਪ੍ਰਮਾਣ ਸਿੱਧੋ ਤੁਸੀਂ ਸਮਝ ਲਏ? ਕਹਿੰਦੇ ਹਾਂ ਜੀ ਸਮਝ ਲਏ। ਕਹਿੰਦੇ ਹੁਣ ਮੇਰਾ ਤਰੀਕਾ ਸਮਝ ਲਓ ਮਨ ਨੂੰ ਸ਼ੁੱਧ ਕਰਨ ਦਾ। ਫਿਰ ਇੱਕ ਵਾਰੀ ਮੁੱਢ ਤੋਂ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੁੱਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ। ਉਹ ਜਿਹੜੀ ਪਾਪਾਂ ਦੀ ਮੈਲ ਹੈ ਉਹ ਧੋਪੈ ਨਾਵੈ ਕਹਿ ਰੰਗ। ਇਹਦੇ ਚ ਦੋ ਚੀਜ਼ਾਂ ਦੀ ਲੋੜ ਪੈ ਗਈ। ਸੁੱਕੇ ਵਸਤਰ ਨੂੰ ਸਾਬਣ ਕੰਮ ਨਹੀਂ ਕਰਦੀ, ਤੇ ਜਿੰਨੀ ਦੇਰ ਤੱਕ ਮਨ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਰੂਪੀ ਪਾਣੀ ਨਹੀਂ ਪੈਦਾ ਹੋ ਗਿਆ, ਉਨੀ ਦੇਰ ਤੱਕ ਨਾਮ ਦੇ ਸਾਬਣ ਨੇ ਵੀ ਕੰਮ ਕਰਨਾ ਨਹੀਂ। ਇਸੇ ਕਰਕੇ ਮੇਰੇ ਹਜ਼ੂਰ ਕਲਗੀ ਵਾਲੇ ਸਤਿਗੁਰੂ ਨੇ ਕਿਹਾ, ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਓ। ਪ੍ਰੇਮ ਦੇ ਨਾਲ ਜਪਿਆ ਹੋਇਆ ਨਾਮ, ਇਹਨੂੰ ਗੁਰੂ ਨਾਨਕ ਦੇ ਘਰ ਵਿੱਚ ਕਹਿੰਦੇ ਨੇ ਪ੍ਰੇਮਾ ਭਗਤੀ। ਭਗਤੀ ਤਾਂ ਭਗਤੀ ਹੁੰਦੀ ਹੈ, ਵਾਹਿਗੁਰੂ ਵਾਹਿਗੁਰੂ ਇੱਕ ਉਹ ਅਵਸਥਾ ਹੈ, ਰਸਨਾ ਕਹੀ ਜਾ ਰਹੀ ਹੈ ਕਹੀ ਜਾ ਰਹੀ ਹੈ ਤੇ ਮਨ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਇੱਕ ਵਾਰੀ ਵਾਹਿਗੁਰੂ ਕਹਿੰਦੇ ਅੱਖਾਂ ਚੋਂ ਹੰਝੂ ਵੀ ਨਾਲ ਆ ਰਹੇ ਨੇ, ਇੱਕ ਵਾਰੀ ਵਾਹਿਗੁਰੂ ਕਹਿੰਦੇ ਰੋਮ ਖੜੇ ਹੋ ਜਾਂਦੇ ਨੇ, ਇਹ ਕੋਈ ਫਰਕ ਹੀ ਨਹੀਂ ਹੈ ਨਾਮ ਜਪਣ ਦਾ। ਸਤਿ ਸੰਗਤ ਜੀ, ਇੱਕ ਪ੍ਰੇਮ ਵਿੱਚ ਆ ਕੇ, ਜਿਵੇਂ ਬਹੁਤ ਦੁਖੀ ਮਰੀਜ਼ ਕੋਈ ਬਿਮਾਰੀ ਅੱਤ ਦਰਜੇ ਦੀ ਤੰਗ ਕਰ ਰਿਹਾ, ਉਹ ਹੈ ਹਾਏ ਦੀ ਆਵਾਜ਼ ਦੇ ਰਿਹਾ, ਤੇ ਜਿਸ ਵੇਲੇ ਰੱਬ ਨੂੰ ਪੁਕਾਰ ਕਰਦੇ ਨਾ, ਇੱਕ ਇੱਕ ਸਵਾਸ ਦੇ ਨਾਲ ਪੁਕਾਰ ਕਰਦਾ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ। ਸਮਾਂ ਸਮਾਪਤੀ ਦੇ ਨੇੜੇ ਪਹੁੰਚ ਗਿਆ ਤੇ ਮੈਂ ਵੀ ਅੱਜ ਦੀ ਵਿਚਾਰ ਸਮਾਪਤ ਕਰਨ ਲੱਗਾ। ਤੇ ਸਾਬਣ ਦੀ ਔਰ ਪਾਣੀ ਦੀ ਜਿਹੜੀ ਬਾਹਰਲੀ ਕਿਰਿਆ, ਇਹ ਸਾਬਣ ਜਿਹੜਾ ਜਦੋਂ ਉਹਨੂੰ ਲਾ ਦਿੱਤਾ ਮੈਲ ਕੱਢਣ ਵਾਸਤੇ, ਦੁਬਾਰੇ ਪਾਣੀ ਦੇ ਵਿੱਚ ਉਹਨੂੰ ਜਦੋਂ ਨਿਚੋੜਿਆ, ਮੈਲ ਤਾਂ ਨਿਕਲ ਗਈ ਪਰ ਨਾਲ ਸਾਬਣ ਵੀ ਨਿਕਲ ਗਈ। ਇਹ ਤਾਂ ਨਹੀਂ ਨਾ ਹੋ ਸਕਦਾ ਵੀ ਸਾਬਣ ਵਿੱਚ ਰਹਿ ਗਈ ਹੋਵੇ। ਗੁਰੂ ਨਾਨਕ ਦੇ ਘਰ ਦੀ ਸਾਬਣ ਐਸੀ ਹੈ, ਮੈਲ ਨੂੰ ਤਾਂ ਬਾਹਰ ਕੱਢ ਦਿੰਦੀ ਹੈ ਪਰ ਸਾਬਣ ਬਾਹਰ ਨਹੀਂ ਨਿਕਲਦੀ। ਉਹ ਕਿਵੇਂ ਹੈ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਹੇ ਸਮਾਏ। ਸਾਬਣ ਰਹਿ ਗਿਆ ਇੱਥੇ ਤੇ ਮੈਲ ਨਿਕਲ ਗਈ ਬਾਹਰ। ਇਹ ਮਨ ਨੂੰ ਸ਼ੁੱਧ ਕਰਨ ਦਾ ਤਰੀਕਾ। ਔਰ ਜਦੋਂ ਅਸੀਂ ਆਪਣੇ ਮਨ ਦੀ ਮੈਲ ਤੇ ਕਦੇ ਨਜ਼ਰ ਹੀ ਨਹੀਂ ਲੈ ਕੇ ਗਏ, ਇਹਨੂੰ ਹੰਡਾਉਂਦੇ ਗਏ ਹੰਡਾਉਂਦੇ ਗਏ, ਫਿਰ ਤਾਂ ਬਈ ਉਹ ਹੋਏਗੀ ਜਿਵੇਂ ਇੱਕ ਭਾਈ ਸੀ ਬੜਾ ਸੂਮਝਾ, ਉਹ ਜਾ ਕੇ ਕਹਿੰਦਾ ਜੀ ਮੈਂ ਕਮੀਜ਼ ਸਮਾਉਣਾ ਹੈ, ਵੀ ਕੱਪੜਾ ਇਹੋ ਜਿਹਾ ਦਿਓ ਜਿਹੜਾ ਜਲਦੀ ਪਾਟੇ ਨਾ। ਉਹ ਕਹਿੰਦੇ ਲੈ ਤੂੰ ਹੰਢਾਉਂਦਾ ਅੱਕ ਜਾਏਗਾ ਪਰ ਪਾਟੂਗਾ ਨਹੀਂ। ਉਹਨੇ ਸਮਾਇਆ, ਸਮਾ ਕੇ ਗਲ ਪਾਇਆ। 6 ਮਹੀਨੇ ਤੋਂ ਬਾਅਦ ਆ ਕੇ ਉਹਨੂੰ ਕਹਿਣ ਲੱਗਾ ਭਾਈ ਸਾਹਿਬ ਤਾਂ ਪਾਟ ਗਿਆ, ਤੂੰ ਤਾਂ ਕਹਿੰਦਾ ਸੀ ਇਹ ਬੜੀ ਦੇਰ ਤੱਕ ਨਹੀਂ ਪਟਣਾ। ਉਹ ਕਹਿੰਦੇ ਪਟਣ ਵਾਲਾ ਤਾਂ ਹੈ ਨਹੀਂ ਸੀ, ਇਹ ਹੋਇਆ ਕੀ? ਕਹਿੰਦੇ ਤੇਰੇ ਸਾਹਮਣੇ ਪੜਿਆ ਹੋਇਆ। ਕਿਵੇਂ ਪਾਟਾ? ਕਹਿੰਦਾ ਬਸ ਪਹਿਲੀ ਧੋ ਨਾਲ ਹੀ ਪਾਟ ਗਿਆ, ਇੱਕ ਧੋ ਦੇ ਨਾਲ ਮੇਰਾ ਵਸਤਰ ਪਾਟ ਗਿਆ, ਇਹ ਅਸੰਭਵ ਬਾਤ ਹੈ, ਇਹ ਕਿਆ ਬਾਤ ਹੋਈ? ਕਹਿੰਦੇ ਜੀ ਇੱਕ ਧੋ ਨਾਲ। ਕਹਿੰਦੇ ਅੱਛਾ ਇਹ ਦੱਸ ਵੀ ਇਹ ਜਿਹੜੀ ਧੋ ਸੀ ਇਹ ਜਿਹੜੀ ਇੱਕ ਧੋਇਆ ਕਦੋਂ? ਕਹਿੰਦੇ 6 ਮਹੀਨੇ ਤੋਂ ਬਾਅਦ, ਬਸ ਇੱਕੋ ਹੀ ਧੋ ਦਿੱਤੀ ਹੈ। ਕਹਿੰਦੇ ਫਿਰ ਤਾਂ ਮੈਲ ਹੀ ਖਾ ਗਈ ਇਹਨੂੰ, ਜੇ ਮਨ ਨੂੰ ਬਾਹਲਾ ਪੁਰਾਣਾ ਕਰ ਲਿਆ ਨਾ ਇਹਨੂੰ ਹੰਢਾਉਂਦੇ ਗਏ, ਫਿਰ ਫੇਰੀ ਦੀ ਖੈਰ ਨਹੀਂ ਹੈਗੀ, ਫਿਰ ਉਹੀ ਕੁਛ ਹੋਊਗਾ ਜਿਹੜਾ ਉਹ ਭਾਈ ਦੇ ਨਾਲ ਹੋਇਆ ਸੀ। ਗੁਰੂ ਕਿਰਪਾ ਕਰੇ, ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ ਕਰਨ, ਇਹ ਜਿਹੜਾ ਮਨ ਹੈ ਦਹਿਦ ਚਾਰ ਸਪੇਰੇ ਭੱਜਿਆ ਫਿਰਦਾ, ਦਹਿਸ ਖੋਜਤ ਮੈਂ ਫਿਰਿਓ ਦੱਦ ਦੇਖੋ ਤਦ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਗੁਰੂ ਸਾਹਿਬ ਜੀ ਕਰਨਗੇ ਤੇ ਦਾਤੇ ਦੇ ਚਰਨ 'ਚ ਅਰਦਾਸਾਂ ਕਰੀਏ। ਆਹ ਹੁਣ ਸਮਾਪਤੀ ਦਾ ਸਮਾਂ, ਇਹਦੇ ਨਾਲ ਹੀ ਮੈਂ ਬੇਨਤੀ ਕਰਾਂ ਜਿਹੜੇ 2-2.5 ਮਿੰਟ ਰਹਿੰਦੇ ਆ ਕਿ ਅੰਮ੍ਰਿਤ ਸੰਚਾਰ ਦਾ ਸਮਾਂ ਰੱਖਿਆ ਗਿਆ, ਹਰ ਰੋਜ਼ ਹੀ ਨਾਲ ਨਾਲ ਬੇਨਤੀ ਕਰਦੇ ਰਹਾਂਗੇ ਤੇ ਕੱਲ੍ਹ ਨੂੰ ਆਪਾਂ ਇਹ ਪ੍ਰਕਰਨ ਸਮਾਪਤ ਕਰ ਦੇਣਾ, ਕਿਉਂਕਿ ਅੰਮ੍ਰਿਤ ਸੰਚਾਰ ਰੱਖੇ, ਹੁਣ ਕੁਛ ਅੰਮ੍ਰਿਤ ਬਾਰੇ ਵੀ ਗੱਲ ਕਰਨੀ ਬਣਦੀ ਹੈ ਤੇ ਉਹਦੇ ਲਈ ਅਗਲੇ ਜਿਹੜੇ ਦਿਨ ਤੇ ਕੱਲ੍ਹ ਨੂੰ ਸਾਧ ਜੀ ਗੁਰੂ ਕਿਰਪਾ ਕਰੇ ਤੇ ਸਮੇਂ ਸਿਰ ਜਿਵੇਂ ਆਪ ਜੀ ਪਹੁੰਚ ਰਹੇ, ਸ਼ਾਮ ਦੇ ਟਾਈਮ ਵੀ ਬੇਅੰਤ ਸੰਗਤਾਂ ਲਾਭ ਲੈਂਦੀਆਂ ਹਨ। ਨਾਨਕਸਰ ਗੁਰਦੁਆਰੇ ਜਿਹੜਾ 88 ਦੇ ਉੱਤੇ 142 ਤੇ ਉਸ ਥਾਂ ਤੇ ਵੀ ਸ਼ਾਮ ਦੇ ਵਕਤ 7:15 ਤੋਂ 7:30 ਦਾ ਸਮਾਂ ਹੈ ਤੇ ਉੱਥੇ ਸਤਸੰਗ ਦਾ ਪ੍ਰਕਰਨ ਚੱਲ ਰਿਹਾ। ਸਤਸੰਗ ਦੀ ਮਹਾਨਤਾ ਇੱਥੇ ਮਨ ਦੀ ਮੈਲ ਦੀ ਗੱਲ ਚੱਲ ਰਹੀ ਹੈ, ਜੋ ਗੁਰੂ ਨੂੰ ਪਾਉਂਦਾ ਉਹ ਕਿਹਾ ਕਹਾਇਆ ਜਾਂਦਾ ਤੇ ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।